ਗੁਰੂ ਜੀ ਕੀ ਸਾਜੀ ਨਵਾਜੀ। ਗੁਰੂ ਸਰੂਪ ਸਾਧ ਸੰਗਤ ਜੀਓ, ਆਪ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਗੁਰਚਰਨਾਂ ਵਿਚ ਸਜ ਕੇ ਸੇਵਾ ਸਿਮਰਨ ਦੇ ਲਾਹੇ ਪ੍ਰਾਪਤ ਕਰ ਰਹੇ। ਸਤਿਗੁਰਾਂ ਨੇ ਮਿਹਰ ਕੀਤੀ ਹੈ ਸਰਬੱਤ ਜੀਵਾਂ ਦੇ ਭਲੇ ਵਾਸਤੇ ਦਰਸ਼ਨ ਦਿਦਾਰ ਗੁਰਬਾਣੀ ਦੇ ਜਾਪ, ਸਤਿਗੁਰਾਂ ਦੀ ਬਾਣੀ ਦਾ ਜਸ ਕੀਰਤਨ ਸੰਗਤਾਂ ਨੂੰ ਬਖਸ਼ਿਆ ਹੈ। ਗੁਰੂ ਜੀ ਦੀ ਕਿਰਪਾ ਦੁਆਰਾ ਜੋ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਨ ਦਾ ਸਤਿਗੁਰਾਂ ਨੇ ਸੁਭਾਗ ਸਮਾਂ ਬਖਸ਼ਿਆ ਹੈ, ਰਾਮ ਕਲੀ ਦੀ ਵਾਰ, ਗੁਰੂ ਘਰ ਦੇ ਮਹਾਨ ਕੀਰਤਨੀ, ਮਹਾਨ ਜਾਣੂ, ਗੁਰਮਤ ਤੋਂ ਵਾਕਬ ਵਿਦਵਾਨ ਸੱਜਣ ਰਾਏ ਬਲਵੰਡ, ਰਾਏ ਸੱਤਾ ਜੀ, ਜਿਨ੍ਹਾਂ ਦੇ ਮੁੱਖ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਇਹ ਵਾਰ ਆਖੀ ਸੁਣਾਈ ਗਈ। ਕੱਲ ਤੱਕ ਆਪ ਜੀ ਨੇ ਇਸ ਬਾਣੀ ਦੇ ਵਿਚੋਂ ਸ੍ਰੀ ਖੰਡੂਰ ਸਾਹਿਬ ਦੇ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਰਮ ਉਪਦੇਸ਼, ਉਨ੍ਹਾਂ ਦੀ ਕਰਨੀ, ਉਨ੍ਹਾਂ ਦਾ ਜੀਵਨ, ਉਨ੍ਹਾਂ ਦੇ ਪਰਉਪਕਾਰ ਆਪ ਜੀ ਨੇ ਸਰਵਣ ਕੀਤੇ ਸੀ। ਅੱਜ ਜੋ ਪੌੜੀ ਆਰੰਭ ਹੋ ਰਹੀ ਹੈ ਇਹ ਧੰਨ 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 ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਥਾਏ ਉਚਾਰ ਰਹੇ ਨੇ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਸ੍ਰੀ ਗੁਰੂ ਅਮਰਦਾਸ ਮਹਾਰਾਜ 1479 ਨੂੰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਪਿੰਡ ਬਾਸਰਕੇ ਵਿਚ ਪ੍ਰਗਟ ਹੋਏ ਸੀ। ਇਹ ਯਾਦ ਰੱਖਣ ਵਾਲਾ ਇਤਿਹਾਸਕ ਪਕਸ਼ ਹੈ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਤੋਂ ਕੇਵਲ 10 ਸਾਲ ਛੋਟੇ ਸੀ, ਕੇਵਲ 10 ਸਾਲ। ਸ੍ਰੀ ਗੁਰੂ ਨਾਨਕ ਦੇਵ 1469 ਨੂੰ ਪ੍ਰਗਟ ਹੋਏ ਨੇ, ਸ੍ਰੀ ਗੁਰੂ ਅਮਰਦਾਸ 1479 ਨੂੰ ਹੋਏ ਨੇ, ਕੇਵਲ 10 ਸਾਲ ਦਾ ਫਰਕ ਸੀ। ਇਕ ਹੋਰ ਐਸੀ ਇਤਿਹਾਸਕ ਘਟਨਾ ਹੈ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰ ਰਹੇ ਸੀ ਉਦੋਂ ਇਸ ਧਰਤੀ ਦੇ ਉਤੇ 4 ਗੁਰੂ ਸਾਹਿਬਾਨ ਮੌਜੂਦ ਸੀ। 4 ਗੁਰੂ ਪ੍ਰਗਟ ਹੋ ਚੁੱਕੇ ਸੀ ਉਦੋਂ, ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਅੰਗਦ ਦੇਵ, ਸ੍ਰੀ ਗੁਰੂ ਅਮਰਦਾਸ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ 10 ਸਾਲ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਵੀ ਪ੍ਰਗਟ ਹੋ ਚੁੱਕੇ ਸੀ, ਜਨਮ ਲੈ ਚੁੱਕੇ ਸੀ। ਇਹ ਇਕ ਇਹੋ ਜਿਹਾ ਸਮੇਂ ਜਿਸ ਇਕ ਸਮੇਂ ਵਿਚ 4 ਗੁਰੂ ਸਾਹਿਬ ਇਸ ਧਰਤੀ ਤੇ ਮੌਜੂਦ ਸਨ। ਗੁਰਗੱਦੀ ਨਹੀਂ ਮਿਲੀ, ਗੁਰਗੱਦੀ ਮਿਲਣ ਤੋਂ ਗੁਰੂ ਪਦਵੀ ਮਿਲਦੀ ਰਹੀ, ਪਰ ਉਨ੍ਹਾਂ ਦਾ ਪ੍ਰਕਾਸ਼ ਹੋ ਚੁੱਕਿਆ ਸੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿਚ ਹੈ, ਜਿੱਥੇ ਬਾਬਾ ਤੇਜ ਭਾਨ ਜੀ ਭੱਲੇ ਬੜੀ ਉੱਚੀ ਪਦਵੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਜਿੱਥੇ ਗੁਰੂ ਅੰਗਦ ਦੇਵ ਜੀ ਨੇ 12 ਵਰ ਬਖਸ਼ੇ ਨੇ, ਉਥੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਕ ਉੱਚੀ ਪਦਵੀ ਦਿੱਤੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇਹ ਕੋਈ ਛੋਟੀ ਸ਼ੋਭਾ ਨਹੀਂ ਹੈ। ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਮੰਨ ਜਾਣੇ, ਹੇ ਗੁਰੂ ਅਮਰਦਾਸ ਤੇਰੀ ਸ਼ੋਭਾ ਦਾ ਤੈਨੂੰ ਇਹ ਪਤਾ ਹੈ, ਕੋਈ ਕਹਿ ਨਹੀਂ ਸਕਦਾ। ਐਡੀ ਵੱਡੀ ਵਡਿਆਈ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ੀ ਹੈ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਰਖ ਵਿਚ ਪੂਰਾ ਤਾਰ ਲਿਆ ਗੁਰੂ ਅਮਰਦਾਸ ਜੀ ਨੂੰ, ਪਹਿਲੀ ਉਹ ਵੱਡੀ ਪਰਖ ਬਹੁਤ ਹੈ ਗੁਰਸਿੱਖ ਪਿਆਰਿਓ, ਕਿ ਆਪਣੇ ਕੁੜਮਾਂ ਦੇ ਘਰ ਜਾ ਕੇ ਜਿਨ੍ਹਾਂ ਦੇ ਪੁੱਤ ਵਿਆਹ ਵਾ, ਭਤੀਜਾ ਵਿਆਹ ਵਾ ਹੋਵੇ, ਉਨ੍ਹਾਂ ਦੇ ਘਰ ਪਾਣੀ ਧੋਣਾ, ਜੂਠੇ ਭਾਂਡੇ ਮਾਂਜਣੇ, ਗੁਰਮੁਖ ਪਿਆਰਿਓ ਝਾੜੂ ਦੇਣਾ, ਇਹ ਬਹੁਤ ਵੱਡੀ ਕਰਨੀ ਕੋਈ ਬਖਸ਼ਿਸ਼ ਸੀ। ਤੁਸੀਂ ਵੀ ਜਾਣੇ ਹੋ ਜਿਨ੍ਹਾਂ ਦੇ ਮੁੰਡੇ ਵਿਆਹ ਹੋਏ ਨੇ, ਚਲੋ ਹੁਣ ਤਾਂ ਥੋੜੀ ਜੀ ਸਮੇਂ ਦੀ ਤਬਦੀਲੀ ਹੈ, ਆਪਣੇ ਦੇਖਣ ਵਿਚ ਮੁੰਡੇ ਵਾਲੇ ਬਹੁਤ ਵੱਡੇ ਕਹਾਉਂਦੇ ਹੁੰਦੇ ਸੀ। ਤੇ ਜਦੋਂ ਉਹ ਜਾਂਦੇ ਸੀ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ, ਲੜਕੀ ਵਾਲੇ ਡਰਦੇ ਹੀ ਰਹਿੰਦੇ ਸੀ ਕੋਈ ਸੇਵਾ ਵਿਚ ਫਰਕ ਨਾ ਪੈ ਜਾਵੇ, ਚੰਗੇ ਬਿਸਤਰੇ, ਚੰਗੇ ਖਾਣੇ, ਚੰਗਾ ਆਦਰ ਸਤਿਕਾਰ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਕੋਲ ਗਏ, ਉਨ੍ਹਾਂ ਦੀ ਨੂੰਹ ਬੀਬੀ ਅਮਰੋ ਗੁਰਸਿੱਖ ਪਿਆਰਿਓ ਜਿਹੜੀ ਲੈ ਕੇ ਗਈ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਪੁੱਤਰੀ, ਉਹ ਨੂੰਹ ਲੱਗਦੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੀ, ਸਕਾ ਭਤੀਜਾ ਵਿਆਹਿਆ ਹੋਇਆ ਸੀ, ਬਾਣੀ ਸੁਣੀ, ਬਾਣੀ ਤੋਂ ਹੀ ਪ੍ਰੇਰਣਾ ਹੋਈ। ਕੱਲ ਤੁਹਾਨੂੰ ਬੇਨਤੀ ਕੀਤੀ ਸੀ ਬਾਬਾ ਲਹਿਣਾ ਜੀ ਨੇ ਭਾਈ ਜੋਧ ਜੀ ਤੋਂ ਬਾਣੀ ਸੁਣੀ, ਉਹ ਬਾਣੀ ਸੁਣ ਕੇ ਹੀ ਸੁਣ ਸੁਣ ਅੰਧੇ ਪਾਵੇ ਰਾਹੋ। ਇਹ ਸਾਡਾ ਮਨ ਅੰਧੇ ਜਿਉਂ ਜਿਉਂ ਸੁਣਦਾ ਚੰਗੇ ਰਸਤੇ ਪੈ ਜਾਂਦਾ, ਗੁਰੂ ਦੇ ਮਾਰਗ ਵਿਚ ਪੈ ਜਾਂਦਾ। ਤੇ ਦੂਜਾ ਅਰਥ ਸੁਣ ਸੁਣ ਅੰਧੇ ਪਾਵੇ ਰਾਹੋ, ਸੁਣੀ ਜਾਓ ਗੁਰੂ ਦੀ ਗੱਲ, ਸੁਣੀ ਜਾਓ ਗੁਰੂ ਦੇ ਬਚਨ, ਅੰਧੇ ਲੋਕ ਵੀ ਲੋਕਾਂ ਨੂੰ ਰਸਤਾ ਦੱਸਣ ਜੋਗੇ ਹੋ ਜਾਂਦੇ ਨੇ। ਜੋ ਖੁਦ ਅੰਧਾ ਹੈ ਉਹ ਵੀ ਦੁਨੀਆਂ ਨੂੰ ਰਾਹ ਪਾਉਣ ਜੋਗਾ ਹੋ ਜਾਂਦਾ ਜੇ ਗੁਰੂ ਦੇ ਬਚਨ ਸੁਣੀਏ ਅਸੀਂ। ਉਹ ਬਾਬਾ ਜੋਧ ਜੀ ਤੋਂ ਬਚਨ ਸੁਣੇ ਲਹਿਣਾ ਜੀ ਨੇ, ਗੁਰੂ ਅੰਗਦ ਬਣ ਗਏ। ਤੇ ਗੁਰਮੁਖ ਪਿਆਰੇ ਉਹ ਆਪਣੀ ਨੂੰਹ ਤੋਂ ਬਾਣੀ ਸੁਣੀ, ਗੁਰੂ ਅਮਰਦਾਸ ਮਹਾਰਾਜ ਜੀ ਨੇ, ਅਮਰੂ ਨਥਾਵਾ ਜਿਹਨੂੰ ਦੁਨੀਆਂ ਕਹਿੰਦੀ ਸੀ ਉਹ ਅਮਰਦਾਸ ਨਿਮਾਣਿਆਂ ਦੇ ਮਾਣ, ਬਾਣੀਓ ਸੁਣੀ ਸੀ ਆਸਾ ਦੀ ਵਾਰ ਬੀਬੀ ਅਮਰੋ ਜੀ ਤੋਂ, ਤੇ ਬੇਨਤੀ ਕੀਤੀ ਜਿਸ ਗੁਰੂ ਦੀ ਬਾਣੀ ਹੈ ਉਹਦੇ ਕੋਲ ਮੈਨੂੰ ਲੈ ਕੇ ਚੱਲ। ਤਾਂ ਗੁਰਸ ਇਹ ਨਹੀਂ ਸੀ ਪਤਾ ਕਿ ਕੁੜਮ ਦੀ ਉਹ ਗੱਦੀ ਹੈ, ਕੁੜਮੇ ਗੱਦੀ ਤੇ ਬੈਠੇ, ਗੁਰੂ ਨਾਨਕ ਦੀ ਬਾਣੀ ਲੈ ਕੇ ਚੱਲ। ਤਾਂ ਗੁਰਸਿੱਖ ਪਿਆਰੇ ਉਹ ਜਿੱਦਣ ਗੁਰੂ ਅੰਗਦ ਦੇਵ ਜੀ ਨੇ ਆਪਣੀ ਧੀ ਨੂੰ ਵਿਦਾ ਕੀਤਾ ਸੀ, ਬਾਸਰ ਕੇ ਨੂੰ ਤੋਰਿਆ ਸੀ ਡੋਲੀ ਪਾ ਕੇ, ਜਿੱਥੇ ਹੋਰ ਸਿੱਖਿਆ ਦਿੱਤੀ ਸੀ ਉੱਥੇ ਇੱਕ ਇਹ ਵੀ ਸਿੱਖਿਆ ਦਿੱਤੀ ਸੀ ਕਿ ਪੁੱਤਰੀ ਸਹੁਰੇ ਘਰ ਤੋਂ ਜਦ ਤੱਕ ਸਾਡਾ ਸੁਨੇਹਾ ਨਾ ਜਾਵੇ ਤੂੰ ਮੁੜ ਕੇ ਪੇ ਕੇ ਨਹੀਂ ਆਉਣਾ, ਸਾਡਾ ਬਚਨ ਜਾਵੇ ਤਾਂ ਆਉਣਾ ਇੱਥੇ, ਆਪਣੀ ਮਰਜ਼ੀ ਨਾਲ ਉਥੋਂ ਨਹੀਂ ਆਉਣਾ। ਕਿੰਨੀ ਸਿਆਣੀ ਗੱਲ, ਕਿੰਨੀ ਸਿਆਣਪ ਸੀ ਇਸ ਗੱਲ ਵਿਚ। ਤਾਂ ਗੁਰਸਿੱਖ ਪਿਆਰਿਓ ਪਰ ਹੁਣ ਸਹੁਰਾ ਸਾਹਿਬ ਕਹਿ ਰਹੇ ਨੇ ਲੈ ਕੇ ਚੱਲ, ਦੋ ਪਾਸੇ ਉਧਰ ਬਾਪੂ ਦਾ ਤੇ ਹੁਣ ਸਾਨੂੰ ਸਭ ਨੂੰ ਪਤਾ ਹੈ ਕਿ ਧੀਆਂ ਨੇਕ ਜਿਹੜੀਆਂ ਹੁੰਦੀਆਂ ਨੇ ਉਹ ਪੇਕਿਆਂ ਦਾ ਬਚਨ ਟਾਲ ਦਿੰਦੀਆਂ ਨੇ, ਸਹੁਰਿਆਂ ਦਾ ਮੰਨਦੀਆਂ ਨੇ ਮੱਥੇ, ਕਿਉਂਕਿ ਜੀਵਨ ਉਥੇ ਕੱਟਣਾ ਹੁੰਦਾ। ਤਾਂ ਗੁਰਸਿੱਖ ਪਿਆਰੇ ਉਹ ਗੱਲ ਇੰਨੀ ਹੋ ਵਿੱਚੋਂ ਜਿਹੜੇ ਮਾਂ ਬਾਪ ਪੇਕੇ ਨੇ ਉਹ ਧੀ ਦੀ ਥੋੜੀ, ਪੁੱਤ ਦੀ ਥੋੜੀ ਬਹੁਤੀ ਵਧੀਕੀ ਸਹਾਰ ਸਕਦੇ ਨੇ। ਮਾਂ ਨੇ ਪੇਟ ਵਿਚ ਪਾਲਿਆ ਧੀ ਨੂੰ, ਗੋਦ ਵਿਚ ਪਾਲਿਆ, ਆਪਣੀ ਛਾਤੀ ਦਾ ਸੀਰ ਚੰਘਾਇਆ ਉਹਨੂੰ, ਉਹਦਾ ਗੰਦ ਮੰਦ ਸਾਫ਼ ਕੀਤਾ। ਮਾਂ ਵਿਚ ਸਹਿਣਸ਼ੀਲਤਾ ਹੁੰਦੀ ਹੈ, ਪਰ ਸਹੁਰੇ ਘੱਟ ਸਹਾਰਦੇ ਹੁੰਦੇ ਨੂੰਹ ਦੀ ਗੱਲ, ਇਹ ਆਮ ਸਮਾਜ ਕੇ ਗੱਲ ਹੈ। ਹੁਣ ਸਹੁਰੇ ਦੇ ਬਚਨ ਨੂੰ ਤਰਜੀਹ ਦਿੱਤੀ, ਮੈਨੂੰ ਲੈ ਕੇ ਚੱਲ। ਤਾਂ ਗੁਰਸਿੱਖ ਪਿਆਰਿਓ ਲੈ ਕੇ ਤਾਂ ਤੁਰ ਪਏ, ਪਰ ਜਦ ਬਾਹਰ ਗਏ ਨਾ ਖਡੂਰ ਸਾਹਿਬ, ਗੁਰੂ ਅਮਰਦਾਸ ਮਹਾਰਾਜ ਆਪਣੇ ਸਹੁਰੇ ਹੀ ਲੱਗਦੇ ਸੀ, ਉਹਨਾਂ ਨੂੰ ਟੋਭੇ ਤੇ ਖੜਾਤਾ, ਕਿਉਂ ਮੈਂ ਕੱਲੀ ਜਾਵਾਂ। ਕਿੰਨੀ ਸਿਆਣੀ ਸੀ ਬੀਬੀ ਕਿ ਮੇਰੇ ਨਾਲ ਗੁੱਸੇ ਤਾਂ ਬਾਪੂ ਨੇ ਹੋਣਾ, ਕਿ ਬਚਨ ਤੋਂ ਬਿਨਾਂ ਕਿਉਂ ਆਈ ਹੈ। ਜੇ ਉਹਨੇ ਦੋ ਲਾਭ ਹੀ ਦਿੱਤੀਆਂ ਸਹੁਰਾ ਤਾਂ ਪਰੇ ਹੋਊਗਾ, ਅੱਜ ਕੇ ਕੋ ਸਤਨਾਮ, ਜੇ ਨਾਲੇ ਲੈ ਗਈ ਸਾਹਮਣੇ ਖੜਕਾ ਦੜਕਾ ਹੋ ਗਿਆ ਫਿਰ ਕੰਮ ਖਰਾਬ ਹੋ ਜਾਊਗਾ। ਗੁਰੂ ਅਮਰਦਾਸ ਨੂੰ ਬਾਹਰ ਟੋਭੇ ਤੇ ਖੜਾਤਾ, ਜੇ ਬਾਪੂ ਗੁੱਸੇ ਵੀ ਹੋਇਆ ਘਰ ਚ ਰਹਿ ਜੂਗੀ ਗੱਲ। ਤੇ ਗੁਰਸਿੱਖ ਪਿਆਰੇ ਜਦੋਂ ਜਾ ਕੇ ਮੱਥਾ ਟੇਕਿਆ, ਸ੍ਰੀ ਗੁਰੂ ਅੰਗਦ ਦੇਵ ਜੀ ਕਹਿੰਦੇ ਜੇ ਹੁਣ ਲੈ ਕੇ ਹੀ ਆ ਗਈ ਵਿਚਾਰੇ ਨੂੰ ਟੋਭੇ ਤੇ ਕਾਹਨੂੰ ਖੜਾਇਆ, ਸਤਨਾਮ ਹੁਣ ਲੈ ਆ, ਬੁਲਾ ਕੇ ਲੈ ਆਏ। ਤੇ ਗੁਰਸਿੱਖ ਪਿਆਰਿਓ ਸਮਾਜਿਕ ਪਕਸ਼, ਗੁਰੂ ਅੰਗਦ ਦੇਵ ਜੀ ਨੇ ਪੰਜ ਚਾਂਦੀ ਦੇ ਰੁਪਈਏ ਇੱਕ ਖੇਸ ਬੁਣਿਆ, ਇਹੀ ਮਿਲਣੀ ਹੁੰਦੀ ਸੀ ਉਦੋਂ ਆਪਣੀ, ਕਿਉਂਕਿ ਕੁੜਮ ਆਏ ਘਰ। ਗੁਰਮੁਖ ਪਿਆਰਿਓ ਮਿਲਣੀ ਕਰਨ ਗਏ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦੀ ਅੱਜ ਕਥਾ ਆਰੰਭ ਹੋ ਰਹੀ ਹੈ। ਗੁਰਮੁਖ ਪਿਆਰਿਓ ਜਦੋਂ ਵੇਖਿਆ ਨਾ ਪੰਜ ਰੁਪਈਏ ਖੇਸ ਖੱਦਰ ਦਾ ਬੁਣਿਆ ਹੋਇਆ ਲਈ ਖੜੇ ਨੇ, ਚਰਨਾਂ ਤੇ ਢਹਿ ਪਏ ਬਾਬਾ ਅਮਰਦਾਸ ਮਹਾਰਾਜ, ਸਤਿਗੁਰੂ ਇਹ ਤੇਰੀ ਦਾਤ ਮੈਨੂੰ ਪ੍ਰਵਾਨ ਹੈ ਸਮਾਜਿਕ ਪਕਸ਼ ਕੁੜਮ ਦੀ ਮਿਲਣੀ ਕਰਨੀ ਹੈ ਪਰ ਮੇਰੀ ਬੇਨਤੀ ਸੁਣ ਲੈ ਇਹ 5 ਰੁਪਈਏ ਤੇਰੇ ਅਣਗਿਣਤ ਨੇ ਕੋਈ ਕੀਮਤ ਨਹੀਂ ਮੈਂ ਪਾ ਸਕਦਾ ਇਹਨਾਂ ਦੀ ਕਿਉਂਕਿ ਜਿਹੜਾ ਸਤਿਕਾਰ ਵਜੋਂ ਕੁਝ ਦਿੱਤਾ ਜਾਵੇ ਉਹਨੂੰ ਤੋਲਿਆ ਨਹੀਂ ਜਾ ਸਕਦਾ ਜਿਹੜਾ ਵਿਹਾਰ ਵਿੱਚ ਦਿੱਤਾ ਜਾਵੇ ਉਹ ਤਾਂ ਤੁਸੀਂ ਤੋਲ ਰਹੀ ਹੈ ਮੈਂ ਆਹ ਕੁਝ ਲੈ ਕੇ ਗਿਆ ਸੀ ਮੈਨੂੰ ਕੁਝ ਦਿੱਤਾ ਹੀ ਨਹੀਂ ਅੱਜ ਕੇ ਕੁਝ ਸਤਨਾਮ ਤੇ ਮੇਰੀਆਂ ਧੀਆਂ ਭੈਣਾਂ ਤਾਂ ਜ਼ਿਆਦਾ ਹੀ ਕੱਲ ਵੱਧ ਦੱਸ ਦੇਣੀ ਹੈ ਮੈਂ ਟੈਰੀ ਕਾਟ ਮੈਂ ਚਾਈਨਾ ਦੀ ਸਿਲਕ ਲੈ ਕੇ ਗਈ ਮੈਨੂੰ ਖੱਦਰ ਵਰਗਾ ਸੂਟ ਦੇ ਦਿੱਤਾ ਇਹ ਕੰਮ ਚੱਲਦਾ ਹੀ ਰਹਿੰਦਾ ਵਿਹਾਰ ਵਿੱਚ ਦੇਣ ਲੈਣ ਤੁਲਦਾ ਸਤਿਕਾਰ ਵਿੱਚ ਦੇਣ ਲੈਣ ਤੋਲਿਆ ਨਹੀਂ ਜਾਇਆ ਕਰਦਾ ਉਸ ਸਤਿਕਾਰ ਦੇ ਦੇਣ ਲੈਣ ਨੂੰ ਭਾਈ ਗੁਰਦਾਸ ਨੇ ਤਖੜੀ ਚ ਪਾ ਕੇ ਕਿਹਾ ਭਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ ਉਹ ਤਾਂ ਇੱਕ ਕੌਡੀ ਦੀ ਵੀ ਕੀਮਤ ਨਹੀਂ ਜਿਹੜੀ ਸਤਿਕਾਰ ਵਿੱਚ ਦਿੱਤੀ ਜਾਵੇ ਪਿਆਰ ਵਿੱਚ ਦਿੱਤੀ ਜਾਵੇ ਕਿ ਤੇਰੇ 5 ਰੁਪਈਏ ਦੀ ਗਿਣਤੀ ਨਹੀਂ ਪਰ ਸਤਿਗੁਰ ਇਹ ਜਿਹੜਾ ਤੂੰ ਖੱਦਰ ਦਾ ਖੇਸ ਮੈਨੂੰ ਦਿੱਤਾ ਇਹਦੀ ਵੀ ਕੋਈ ਕੀਮਤ ਨਹੀਂ ਸਤਿਕਾਰ ਵਿੱਚ ਦਿੱਤਾ ਪਰ ਜੇ ਮੇਰੀ ਬੇਨਤੀ ਮੰਨ ਲਵੇ ਮੈਂ ਤੇਰੇ ਦਰ ਤੇ ਆਏ ਇਹ 5 ਰੁਪਈਏ ਤਾਂ ਮਹੀਨਾ ਨਹੀਂ 2 ਮਹੀਨੇ ਚ ਮੁੱਕ ਜਾਣਗੇ ਇਹ ਤੇਰਾ ਖੇਸ ਜਿਹੜਾ ਤੂੰ ਮੈਨੂੰ ਦਿੱਤਾ ਇਹ ਵੀ 1-2 ਸਾਲ ਵਿੱਚ ਪਾਟ ਜਾਊਗਾ ਮੇਰੀ ਬੇਨਤੀ ਸੁਣ ਲੈ ਮੈਂ ਤੇਰੇ ਦਰ ਤੇ ਆਏ ਇਸ ਦਰ ਵਿੱਚੋਂ ਮੈਨੂੰ ਉਹ ਧਨ ਦੇ ਦੇ ਜਿਹੜਾ ਦੋਹਾਂ ਜਹਾਨਾਂ ਚ ਨਾ ਮੁੱਕੇ ਮੇਰੇ ਉੱਤੇ ਉਹ ਕੱਪੜਾ ਪਾ ਦੇ ਜਿਹੜਾ ਦੋਹਾਂ ਜਹਾਨਾਂ ਵਿੱਚ ਮੇਰੀ ਪੱਤ ਢੱਕ ਲਵੇ ਅੱਜ ਕੇ ਅਖੋਸ਼ ਇਹ ਪਹਿਲੀ ਮਿਲਣੀ ਕੁੜਮਾਂ ਦੀ ਬਸ ਉਹ ਬਖਸ਼ਿਸ਼ ਹੋ ਗਈ ਫਿਰ ਉਹ ਕੁਝ ਮਿਲਿਆ ਤੇ 12 ਸਾਲ ਗਾਗਰ ਢੋਈ ਕੁੜਮਾਂ ਦੇ ਜਾ ਕੇ ਕੋਈ ਸਖਾਲਾ ਕੰਮ ਨਹੀਂ ਹੈ ਕੁੜਮਾਂ ਦੇ ਜਾ ਕੇ ਗੁਰਮੁਖ ਪਿਆਰਿਓ 12 ਸਾਲ ਨੰਗੇ ਪੈਰੀ 2.5-3 ਕੋ ਪੁਰਾਣੇ ਕਿੱਥੇ ਖੰਡੂਰ ਸਾਹਿਬ ਕਿੱਥੇ ਬਿਆਸਾ ਦਾ ਉਹ ਕੰਡਾ ਵੈਸੇ ਖੰਡੂਰ ਸਾਹਿਬ ਦੇ ਨੇੜੇ ਨੂੰ ਵਗਦਾ ਬਿਆਸਾ ਹੁਣ ਤੇ ਥੋੜੀ ਜਿਹੀ ਤਬਦੀਲੀ ਹੈ ਇੰਨੀ ਦੂਰ ਕਿਉਂ ਜਾਣਾ ਪੈਂਦਾ ਸੀ ਕਿਨਾਰਾ ਨਹੀਂ ਸੀ ਵਿੱਚ ਵੜਨ ਨੂੰ ਜਗ੍ਹਾ ਨਹੀਂ ਸੀ ਅੱਜ ਵਾਲੇ ਪਾਣੀ ਥੋੜੇ ਹੁੰਦੇ ਸੀ ਉਦੋਂ ਤਾਂ ਪਾਣੀ ਠਾਠਾ ਮਾਰਦੇ ਹੁੰਦੇ ਸੀ ਕਿਨਾਰੇ ਤੇ ਹੀ ਵਿੱਚ ਵੜ ਹੋਇਆ ਕਰਦਾ ਸੀ ਉਹ ਕਿਨਾਰਾ ਐਡੀ ਦੂਰ ਸੀ ਤੇ ਗੁਰਮੁਖ ਪਿਆਰਿਓ ਇੱਥੇ ਤੱਕ ਸ਼ਰਧਾ ਵੱਧ ਗਈ ਪਾਣੀ ਭਰਨ ਗਏ ਮਨ ਨੇ ਖਿਆਲ ਕੀਤਾ ਪਹਿਲਾਂ ਇਸ਼ਨਾਨ ਕਰਾਂ ਕਿ ਪਹਿਲਾਂ ਪਾਣੀ ਭਰਾਂ ਕਿਤੇ ਫਰਕ ਨਾ ਪੈ ਜਾਵੇ ਗੁਰੂ ਕਦੇ ਜਲ ਲਿਆਉਣ ਨੂੰ ਤੂੰ 2 ਨੰਬਰ ਤੇ ਰੱਖਿਆ ਆਪਣਾ ਸਰੀਰ ਧੋਣ ਨੂੰ 1 ਨੰਬਰ ਤੇ ਰੱਖੇ ਐਸੀ ਇੱਥੇ ਹੈ ਸ਼ਰਧਾ ਦਾ ਤਾਲ ਕਿਤੇ ਇੱਥੇ ਵੀ ਫਰਕ ਨਾ ਪੈ ਜਾਵੇ ਆਪੇ ਰਾਹ ਦੇ ਦਿੰਦਾ ਜਿੱਥੇ ਚਾਹ ਉਥੇ ਰਾਹ ਐਸੀ ਅਵਸਥਾ ਆਈ ਕੋਈ ਨੀ ਦੋਵੇਂ ਗੱਲਾਂ ਇਕੱਠੇ ਹੀ ਕਰ ਲੈਂਦੇ ਸਿਰ ਤੇ ਗਾਗਰ ਰੱਖ ਲੈਣੀ ਸਮੇਤ ਗਾਗਰ ਵਿੱਚ ਚੁੱਭਾ ਮਾਰਨਾ ਨਾਲੇ ਇਸ਼ਨਾਨ ਹੋ ਜਾਣੇ ਨਾਲੇ ਗਾਗਰ ਭਰ ਜਾਣੀ ਸਤਨਾਮ ਇੰਨੀ ਸ਼ਰਧਾ ਭਾਵਨਾ ਉਹ 12 ਸਾਲ ਪਰਖਦੇ ਰਹੇ ਕੁੜਮਾਂ ਤੇ ਜਾ ਕੇ ਭਾਂਡੇ ਮਾਂਜਣੇ ਝਾੜੂ ਦੇਣਾ ਗੁਰਸਿੱਖ ਪਿਆਰਿਓ ਤੁਸੀਂ ਜਾਣੇ ਹੋ ਵਿਚਾਰੇ ਬਿਸਤਰੇ ਵੀ ਚੰਗੇ ਵਿਛਾਉਣੇ ਤੜਕੇ ਛਮਕੇ ਵੀ ਤੁਹਾਨੂੰ ਚੰਗੇ ਲਾਉਣਗੇ ਆਦਰ ਸਤਿਕਾਰ ਵੀ ਪੂਰਾ ਕਰਨਗੇ ਤੇ ਮੁੜ ਕੇ ਘਰ ਆ ਕੇ ਕੀ ਕਹਿੰਦੇ ਹੁੰਦੇ ਹੋ ਤੁਸੀਂ ਕਿ ਮੈਨੂੰ ਉੱਥੇ ਨੀਂਦ ਨਹੀਂ ਆਈ ਅੱਜ ਕੇ ਕੋਈ ਸਤਨਾਮ ਆਹ ਹਾਲ ਹੈ ਤੁਹਾਡਾ ਆਪਣਾ ਸਮਾਜ ਦਾ ਨਾਲੇ ਅਗਲਾ ਜ਼ੋਰ ਲਾ ਦਿੰਦਾ ਤੁਹਾਡੀ ਸੇਵਾ ਕਰਨ ਨੂੰ ਤੇ ਕਿੱਥੇ ਝਾੜੂ ਦੇਣਾ ਕੁੜਮਾਂ ਦੇ ਕਿੱਥੇ ਭਾਂਡੇ ਮਾਂਜਣੇ ਗਾਗਰ ਢੋਣੀ ਤੇ ਢੋਣੀ ਵੀ ਕਿਵੇਂ ਖੰਡੂਰ ਸਾਹਿਬ ਦਾ ਜਿੱਥੇ ਬੰਨਾ ਸੀ ਨਾ ਬੰਨੇ ਹੁੰਦੇ ਪਿੰਡਾਂ ਦੇ ਬੰਨੇ ਤੱਕ ਗੁਰੂ ਅਮਰਦਾਸ ਜੀ ਨੇ ਪੁੱਠੇ ਪੈਰੀ ਤੁਰਨਾ ਪਿਛਲੇ ਪਾਸੇ ਕਿ ਗੁਰੂ ਅੰਗਦ ਦੇਵ ਵਰ ਮੇਰੀ ਪਿੱਠ ਨਾ ਹੋ ਜਾਵੇ ਅੱਜ ਕੇ ਅਖੋਸ਼ ਇੰਨੀ ਸ਼ਰਧਾ ਮੈਂ ਇੱਥੋਂ ਹੀ ਫਲ ਲੱਗਦੇ ਗੁਰਸਿੱਖ ਪਿਆਰਿਓ ਗੱਲਾਂ ਬਾਤਾਂ ਨਹੀਂ ਸਿੱਖੀ ਕਥਨੀ ਨਹੀਂ ਹੈ ਸਿੱਖੀ ਕਰਨੀ ਹੈ ਇਹ ਤਾਂ ਕਰਨੀ ਹੈ ਪਰ ਦੁੱਖ ਨਾਲ ਕਹਿਣਾ ਪੈਂਦਾ ਅੱਜ ਸਿੱਖੀ ਕੇਵਲ ਸਾਡੇ ਕੋਲ ਕਥਨੀ ਰਹਿ ਗਈ ਕਰਨੀ ਨਹੀਂ ਗੱਲਾਂ ਬਾਤਾਂ ਰਹਿ ਗਈਆਂ ਗੱਲਾਂ ਵਾਲੇ ਹੈਨ ਕਨੇਰੇ ਮੈਂ ਜਿੰਨੇ ਮਿਲਣਗੇ ਕਥਨੀ ਮਹਾਰਾਜ ਦਾ ਹੁਕਮ ਸੁਣ ਲਓ ਫਿਰ ਜੈ ਕਰਨੀ ਤੈ ਪੂਰੀ ਮਤ ਜਿੱਥੇ ਕਰਨੀ ਹੋਵੇ ਉੱਥੇ ਸਿੱਖੀ ਹੋਵੇਗੀ। ਗੁਰੂ ਤੈਨੂੰ ਪੂਰੀ ਮਤ ਬਖਸ਼ ਦੂਗਾ, ਕਰਨੀ ਵਾਜੋਂ ਘਟੇ ਘਟ। ਕਥਨੀ ਜਿੰਨੀ ਮਰਜ਼ੀ ਕਥਾ ਕੀਰਤਨ ਕਰਦਾ ਰਹੀ, ਲੈਕਚਰ ਕਰਦਾ ਰਹੀ, ਆਹ ਕਰ ਦੇਂਗੇ ਉਹ ਕਰ ਦਾਂਗੇ, ਮਰਜ਼ ਕਹਿੰਦੇ ਘਾਟੇ ਚ ਜਾਂਦਾ ਰਹੇਗਾ, ਘਟੇ ਘਟ, ਦਿਨ ਪਰ ਦਿਨ ਘਾਟਾ ਹੀ ਪੈਂਦਾ ਰਹੂਗਾ। ਜਿੱਥੇ ਕਰਨੀ ਹੈ ਉੱਥੇ ਪੂਰੀ ਮਤ। ਤੇ ਸਾਡੀ ਹਾਲ ਪਤਾ ਕੀ, ਹੁਣ ਸਾਡੇ ਖਤਰੇ ਲਿਖੇ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਸਾਡੇ ਕੋਲ ਮੂੰਹ ਦੀਆਂ ਗੱਲਾਂ ਹੈਗੀਆਂ, ਕਥਾ ਬੜੀ ਚੰਗੀ ਹੈ, ਕੀਰਤਨ ਬੜਾ ਚੰਗਾ, ਲੈਕਚਰ ਬੜੇ ਚੰਗੇ ਹੈ, ਰੇਡੀਓ ਤੇ ਬੜੇ ਚੰਗੇ ਪ੍ਰਚਾਰ ਆ ਰਹੇ ਨੇ, ਮੰਡ ਸਾਹਿਬ ਬੈਠੇ, ਪਰ ਜੋ ਕਰਨ ਵਾਲਾ ਹੈ ਉਹ ਖੁਦ ਉੱਥੇ ਨੀ ਖੜਾ ਹੈਗਾ। ਖੋਜ ਸਾਹਿਬ ਉਹਨੂੰ ਕਈ ਕਹਿ ਦਿੱਤਾ, ਫਿਰ ਡਿਗਰੀ ਸ੍ਰੀ ਦਿੱਤੀ, ਸਿਰੇ ਦੀ ਦਿੱਤੀ ਹੈ, ਮਨਮੁਖ ਕਥਨੀ ਹੈ, ਜਿਹਦੇ ਕੋਲ ਕੱਲੀਆਂ ਗੱਲਾਂ ਹੀ ਨੇ, ਕਥਨੀ ਉਹ ਹੈ ਮੂੰਹ ਦੀਆਂ ਗੱਲਾਂ ਮੂੰਹ ਨਾਲ ਕਹਿਣਾ ਹੀ ਜਾਣਦੇ, ਮਹਾਰਜ ਕਹਿੰਦੇ ਮਨਮੁਖ ਹੈ ਭਾਈ ਉਹ। ਤੇ ਅਸੀਂ ਹੋਰਾਂ ਨੂੰ ਗੁਰਮੁਖ ਬਣਾਉਣ ਡੇ, ਸਾਨੂੰ ਗੁਰੂ ਮਨਮੁਖ ਕਹਿ ਰਹੇ ਹੈ, ਅਸੀਂ ਹੋਰਾਂ ਨੂੰ ਕਹਿ ਰਹੇ ਹਾਂ ਤੁਸੀਂ ਗੁਰਮੁਖ ਬਣੋ, ਗੁਰੂ ਦੇ ਨਾਲ ਜਾਓ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਜੋ ਕੁਛ ਕਹਿ ਰਹੇ ਉਹ ਕਰ ਨਹੀਂ ਰਿਹਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਪਹਿਲੇ ਦਿਨ ਬਚਨ ਕਰਤਾ, ਉਹ ਕੱਪੜਾ ਦੇ ਦੀ ਜੋ ਦੋਹਾਂ ਲੋਕਾਂ ਵਿਚ ਪੱਤ ਟਕ ਦੇਵੇ, ਉਹ ਧਨ ਦੇ ਦੀ ਜਿਹੜਾ ਦੋਹਾਂ ਲੋਕਾਂ ਵਿਚ ਮੁੱਕੇ ਨਾ, ਕਿਤੇ ਕਹਿਣ ਨਾਲ ਥੋੜੋ ਮਿਲਣਾ ਸੀ। ਫਿਰ 12 ਸਾਲ ਗਾਗਰ ਟੋਈ, ਤਾਨੇ ਮਿਹਣੇ ਖਾਧੇ, ਲੋਕਾਂ ਨੇ ਕਿਹਾ ਕੁੜਮਾਂ ਦੀਆਂ ਰੋਟੀਆਂ ਖਾਂਦਾ ਫਿਰਦਾ, ਘਰੇ ਨੂੰ ਰੋਟੀ ਨਹੀਂ ਮਿਲਦੀ। ਜਦੋਂ ਇੱਥੇ ਤੱਕ ਗੱਲਾਂ ਹੋਈਆਂ, ਠੇਡਾ ਵੱਜਿਆ ਤੇ ਗਿਰ ਪਏ ਪਾਣੀ ਦੇ ਵਿਚ, ਗਿਰਤਾ ਪਏ 72 ਸਾਲ ਦੀ ਉਮਰ, 72 ਸਾਲ ਤੇ ਗੁਰਮੁਖ ਪਿਆਰਿਓ, ਪਰ ਫਿਕਰ ਇੱਕ ਕਿਤੇ ਗੁਰੂ ਦੇ ਇਸ਼ਨਾਨਾਂ ਦਾ ਜਲ ਨਾ ਡੁੱਲ ਜਾਵੇ। ਅੱਜ ਕੇ ਆਖੋ ਸਰ, ਗਾਗਰ ਨਹੀਂ ਡੁੱਲਣ ਦਿੱਤੀ ਭਾਈ, ਮੰਝ ਖੂਝ ਤਾਂ ਗਿਰ ਗਿਆ ਸੀ ਪਰ ਲੱਕੜੀਆਂ ਨਹੀਂ ਭੇਜਣ ਦਿੱਤੀਆਂ। ਇੱਥੇ ਹੀ ਸਿੱਖੀ ਦਾ ਪਤਾ ਲੱਗਦਾ, ਖੂਝ ਗਿਰ ਗਏ। ਸਾਨੂੰ ਤਾਂ ਲੰਗਰ ਦੇ ਭਾਂਡੇ ਮਾਂਜਿਆਂ ਮਾਂਜਿਆਂ ਨੂੰ ਵੀ ਡਰ ਲੱਗਦਾ, ਕਿਤੇ ਪੈਂਟ ਤੇ ਦਾਗ ਨਾ ਪੈ ਜਾਵੇ, ਕਿਤੇ ਝੱਗੇ ਉੱਤੇ ਛਿੱਟਾ ਨਾ ਪੈ ਜਾਵੇ ਲੰਗਰ ਦਾ, ਅਸੀਂ ਕੀ ਸੇਵਾ ਕਰਾਂਗੇ। ਖੂਹ ਚ ਡਿੱਗਿਆ ਹੋਇਆ ਚਿੰਤਾ ਕੀ ਹੈ, ਮੈਂ ਡੁੱਬ ਜਾਵਾਂ ਮਰ ਜਾਵਾਂ ਕੋਈ ਗੱਲ ਨਹੀਂ, ਪਰ ਲੰਗਰ ਦੀਆਂ ਲੱਕੜਾਂ ਨਹੀਂ ਭੇਜਣੀਆਂ ਚਾਹੀਦੀਆਂ। ਜੇ ਭਿੱਜ ਗਈਆਂ ਇਹਨਾਂ ਨੇ ਲੰਗਰ ਵਿਚ ਵਰਤ ਨਹੀਂ ਹੋਣਾ, ਜੇ ਵਰਤ ਨਾ ਹੋਈਆਂ ਮੇਰਾ ਨਿਤ ਨੇਮ ਟੁੱਟ ਜਾਊਗਾ, ਮੇਰੀ ਸੇਵਾ ਨਹੀਂ ਅੱਜ ਦੀ ਹੋਊਗੀ। ਪਹਿਲਾਂ ਲੰਗਰ ਲੱਕੜਾਂ ਕੱਢੋ। ਮਹਾਰਾਜ ਕਹਿੰਦੇ ਓਏ ਖੂਹ ਚ ਡਿੱਗੇ ਆ, ਸਿਆਲ ਦਾ ਮਹੀਨੇ ਸਿੱਧ ਲੱਕੜਾਂ ਨੂੰ ਪਰੇ, ਤੂੰ ਮਰਨ ਦੇ ਕਿਨਾਰੇ ਖੜੇ। ਕਹਿੰਦਾ ਸਤਿਗੁਰ ਇੱਕੋ ਫਿਕਰ ਹੈ, ਇੱਕੋ ਬੇਨਤੀ ਹੈ ਕਿ ਮਰ ਤਾਂ ਜਾਣਾ ਹੀ ਹੈ ਪਰ ਮਰਨ ਤੋਂ ਪਹਿਲਾਂ ਮੇਰਾ ਨਿਤ ਨੇਮ ਨਾ ਟੁੱਟ ਜਾਵੇ। ਅੱਜ ਕੇ ਆਖੋ ਸਰ, ਤੇ ਜਿੰਨੇ ਸੁਣਦੇ ਹੋ ਬਾਹਰ ਇੱਥੇ, ਤੁਹਾਨੂੰ ਤਾਂ ਨਿਤ ਨੇਮ ਟੁੱਟਣ ਦਾ ਫਿਕਰ ਹੀ ਨਹੀਂ ਹੋਣਾ। ਕਾਹਤੇ ਟੁੱਟਣ ਦਾ ਫਿਕਰ ਤਾਂ ਹੋਵੇ ਜੇ ਬਣਾਇਆ ਹੋਵੇ। ਅੱਜ ਕੇ ਆਖੋ ਸਤਨਾਮ, ਆਪਾਂ ਦਾ ਓਪਨ ਅਕਾਊਂਟ ਬਣਾਇਆ ਹੀ ਨਹੀਂ, ਕਾਹਨੂੰ ਚਿੰਤਾ ਲੈਣੀ ਹੈ ਵੀ ਟੁੱਟ ਜੂਗਾ, ਜੇ ਬਣਾਇਆ ਹੀ ਨਹੀਂ ਟੁੱਟਣ ਦਾ ਫਿਕਰ ਕਿੱਥੇ। ਇੰਨੀਆਂ ਪਰਖਾਂ ਜਦ ਹੋਈਆਂ ਫੇਰ ਆ ਗਏ ਗੁਰੂ ਅੰਗਦ ਦੇਵ ਜੀ ਉੱਠ ਕੇ, ਉੱਥੇ ਹੀ ਆ ਗਏ ਸੀ ਜਿੱਥੇ ਕੀਲੇ ਨਾਲ ਛੇੜਾ ਵੱਜਿਆ ਸੀ। ਤੇ ਗੁਰੂ ਅਮਰਦਾਸ ਮਹਾਰਾਜ ਦੇ ਮੂੰਹ ਤੋਂ ਬਚਨ ਨਿਕਲ ਗਿਆ, ਕਿਉਂ ਭੋਲੀਏ ਕਿਉਂ ਪਾਗਲੇ, ਮੈਨੂੰ ਨਿਮਾਣਾ ਕਹਿਣੀ ਹੈ, ਕੁੜਮਾਂ ਦੇ ਠੋਕਰਾਂ ਖਾਂਦਾ ਕਹਿਣੀ ਹੈ, ਜਿਸ ਗੁਰੂ ਦੇ ਦਰ ਤੇ ਮੈਂ ਆਇਆ ਮੈਨੂੰ ਮਾਣ ਦੇਣਗੇ, ਮੈਨੂੰ ਨਿਮਾਣੇ ਨੂੰ ਬਖਸ਼ਣਗੇ। ਬਸ ਤੁਹਾਨੂੰ ਪਤਾ ਵੀ ਉਹ ਪਾਗਲ ਹੋ ਗਈ ਸੀ ਬੀਬੀ। ਅੱਜ ਉੱਥੇ ਗੁਰਦੁਆਰੇ ਉਹਨਾਂ ਰਵਿਦਾਸੀਏ ਵੀਰਾਂ ਨੂੰ ਪੈਸੇ ਦੇ ਕੇ ਗੁਰੂ ਅੰਗਦ ਦੇਵ ਜੀ ਨੇ ਘਰ ਖਰੀਦਿਆ, ਉਹ ਸਾਰਾ ਗੁਰੂ ਅਮਰਦਾਸ ਦੀ ਯਾਦ ਵਿਚ ਅੱਜ ਉੱਥੇ ਹੀ ਗੁਰਦੁਆਰੇ ਆ ਪੈਸੇ ਦੇ ਕੇ ਖਰੀਦਿਆ। ਤੇ ਕਹਿ ਦਿੱਤਾ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਨਿਪਤਿਆਂ ਦੀ ਪਤ, ਨਿਲੱਜਿਆਂ ਦੀ ਲੱਜ, ਨਿਤਨਿਆਂ ਦੇ ਧਨ, ਨਤੀਜਿਆਂ ਦੇ ਚੀਜ਼, 12 ਵਾਰ। ਤੇ ਸਤਿਗੁਰਾਂ ਦੀ ਬਾਣੀ ਨੇ ਕਹਿ ਦਿੱਤਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਅੱਜ ਉਹਦਾ ਜ਼ਿਕਰ ਕਰ ਰਹੇ ਨੇ ਰਾਏ ਸਾਹਿਬ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪੁੱਜਣਾ ਆਪਾਂ ਨੇ ਹੁਣ, ਜਿੱਥੇ ਗੁਰੂ ਅਮਰਦਾਸ ਜੀ ਬੈਠੇ ਨੇ, ਤਖ਼ਤ ਮਿਲ ਗਿਆ ਗੁਰਗੱਦੀ, ਉਹਦਾ ਜ਼ਿਕਰ ਕਰ ਰਹੇ ਨੇ। ਗੋਇੰਦਵਾਲ ਸਾਹਿਬ ਗੋਂਦਾ ਮਰਵਾਹਾ ਖੱਤਰੀ ਸੀ, ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸੇਵਕ। ਜਿੱਥੇ ਗੋਇੰਦਵਾਲ ਵਸੇ ਹੈ ਨਾ, ਇੱਥੇ ਪਿੰਡ ਨਹੀਂ ਸੀ ਵਸਦਾ, ਇੱਥੇ ਭੂਤਾਂ ਪ੍ਰੇਤਾਂ ਤੋਂ ਡਰਦੇ ਸੀ ਲੋਕ। ਜਿਨ ਰਹਿੰਦੇ ਸੀ ਇੱਥੇ, ਘਰ ਢਹਿ ਜਾਂਦੇ ਹੁੰਦੇ ਸੀ, ਕੋਈ ਵਾਦੀ ਨਹੀਂ ਸੀ ਹੁੰਦੀ। ਗੋਂਦੇ ਮਰਵਾਹੇ ਖੱਤਰੀ ਨੇ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਜ਼ਮੀਨ ਮੇਰੀ ਲੈ ਲਓ, ਉੱਥੇ ਨਗਰ ਵਸਾਓ। ਖੱਤਰੀ ਸੀ, ਤੁਹਾਨੂੰ ਪਤਾ ਹੀ ਹੈ, ਜਿਹਦੀ ਜ਼ਮੀਨ ਚ ਨੂੰ ਸੜਕ ਨਿਕਲ ਜਾਵੇ ਨਾ, ਚੌਗਣੀ ਕੀਮਤ ਹੋ ਜਾਂਦੀ ਹੈ। ਅੱਜ ਕਿਹਾ ਆਖੋ ਸਤਨੂੰ, ਜਿਹਦੀ ਜ਼ਮੀਨ ਕੋਲ ਬਾਜ਼ਾਰ ਵੱਜ ਜਾਵੇ, ਉਹ ਕੰਧਾਂ ਦਾ ਮਕਾਨਾਂ ਦਾ ਚੌਗਣਾ, ਆ ਗੁਰੂ ਘਰ ਹੈ ਤੁਹਾਡਾ, ਮੈਨੂੰ ਦੱਸਿਆ ਜਿਹੜੇ ਨੇੜੇ ਤੇੜੇ ਘਰ ਹੈ ਦੁੱਗਣੀ ਕੀਮਤ ਨੂੰ ਮਿਲਦੇ ਨੇ, ਵੱਜ ਜਾਂਦੀ ਹੁੰਦੀ ਹੈ ਕੀਮਤ। ਉਹਨੂੰ ਮਰਵਾਹੇ ਗੋਂਦੇ ਖੱਤਰੀ ਨੂੰ ਪਤਾ ਸੀ, ਜੇ ਗੁਰੂ ਅੰਗਦ ਦੇਵ ਜੀ ਨੇ ਮੇਰੀ ਜ਼ਮੀਨ ਵਿਚ ਨਗਰ ਵਸਾ ਤਾ, ਮਾਲੋ ਮਾਲ ਹੋ ਜਾਊਗਾ, ਜ਼ਮੀਨ ਦੀ ਕੀਮਤ ਵੱਧ ਜਾਊਗੀ। ਦੂਜਾ ਜਿਹੜਾ ਡਰ ਹੈ ਭੂਤਾਂ ਪ੍ਰੇਤਾਂ ਦਾ, ਇਹ ਚੱਕ ਹੋ ਜਾਊਗਾ। ਪਰ ਸਤਿਗੁਰ ਤਾਂ ਕਾਰਨ ਬਣਾਉਂਦੇ ਸੀ। ਗੋਇੰਦਵਾਲ, ਪਤਾ ਤੁਹਾਨੂੰ ਕਿਉਂ ਵਸਾਇਆ ਮਹਾਰਾਜ ਨੇ? ਐਵੇਂ ਨਹੀਂ ਵਸਾਇਆ, ਜਿੱਥੇ ਅੱਜ ਗੋਇੰਦਵਾਲ ਸਾਹਿਬ ਹੈ, ਦਿੱਲੀ ਲਾਹੌਰ ਦਾ ਰਸਤਾ ਇਹੀ ਸੀ ਮੇਨ। ਇਹ ਫੇਰ ਸ਼ੇਰਸ਼ਾਹ ਨੇ ਪੋਪਾਤਾ ਜੀ ਟੀ ਰੋਡਾਂ ਬਾਅਦ ਬਣਾਈ ਹੈ, ਗ੍ਰੈਂਡ ਟਰੰਕ ਰੋਡ, ਇੱਥੇ ਪੱਤਣ ਸੀ ਉਦੋਂ, ਬੇੜਾ ਲੱਗਦਾ ਹੁੰਦਾ ਸੀ। ਜਿਹਨੇ ਵੀ ਬਿਆਸ ਨੂੰ ਪਾਰ ਕਰਨੇ ਸਤਲੁਜ ਨੂੰ, ਇੱਥੋਂ ਹੀ ਕਰਨਗੇ। ਬੇੜੇ ਹੁੰਦੇ ਸੀ ਬਹੁਤ ਵੱਡੇ ਵੱਡੇ, ਜਿਨ੍ਹਾਂ ਉੱਤੇ ਹਾਥੀ, ਗੁਰਮੁਖ ਪਿਆਰੇ ਲੱਦੇ ਹੋਏ ਗੱਡੇ, ਸਭ ਉਸੇ ਉੱਤੇ ਨੂੰ ਲੰਘਦੇ ਸੀ। ਜਿਹਨੇ ਵੀ ਦਿੱਲੀ ਤੋਂ ਲਾਹੌਰ ਜਾਣੇ, ਲਾਹੌਰ ਤੋਂ ਦਿੱਲੀ ਆਉਣਾ, ਇਲਾਕਾ ਬਦਲਣੇ, ਉਹਨੂੰ ਇੱਥੇ ਆਉਣਾ ਪਊ। ਪੱਤਣੇ ਇੱਕ ਸੀ, ਹੋਰ ਕੋਈ ਬੇੜਾ ਹੀ ਨਹੀਂ ਸੀ। ਬੜੀ ਦੂਰ ਦ੍ਰਿਸ਼ਟੀ ਤੋਂ ਕੰਮ ਲਿਆ ਗੁਰੂ ਅੰਗਦ ਦੇਵ ਜੀ ਨੇ। ਸ੍ਰੀ ਗੁਰੂ ਅਮਰਦਾਸ ਜੀ ਨੂੰ ਕਹਿਤਾ ਉੱਥੇ ਨਗਰ ਵਸਾਉਣਾ। ਕਿਉਂ ਵਸਾਉਣਾ? ਆ ਗੁਰੂ ਘਰ ਬਣਾਉਣ ਦਾ ਮਤਲਬ ਸਮਝਿਓ ਕੀ ਹੈ? ਵਿੱਚੋਂ ਮਕਸਦ ਸੀ, ਉੱਥੇ 24 ਘੰਟੇ ਸੰਗਤ ਦੀ ਆਵਾਜਾਈ ਰਹਿੰਦੀ ਹੈ। ਸਿਵਲੀਅਨ, ਸਰਕਾਰੀ, ਮਿਲਟਰੀ, ਵਪਾਰੀ, ਜਿਹਨੇ ਵੀ ਲੰਘਣਾ ਉੱਥੇ ਨੂੰ ਹੀ ਲੰਘਣਾ, ਚਾਹੇ ਫੋਰਨ ਦਾ ਚਾਹੇ ਇੰਡੀਆ ਦਾ, ਰਸਤਾ ਹੀ ਕੋਈ ਨਹੀਂ ਸੀ। ਸਾਧਨ ਕੀ ਬਣਾਇਆ? ਉੱਥੇ ਗੁਰੂ ਕਾ ਲੰਗਰ ਆਰੰਭ ਕਰੋ। ਲੰਗਰ, ਲੰਗਰ ਦੀ ਪ੍ਰਥਾ ਸਭ ਤੋਂ ਪੱਕੀ ਗੋਇੰਦਵਾਲ ਸਾਹਿਬ ਤੋਂ ਹੋਈ, ਸਭ ਤੋਂ ਪੱਕੀ। ਲੰਗਰ ਤਾਂ ਨਨਕਾਣੇ ਸਾਹਿਬ ਵਰਗਾ ਕਿਤੇ ਹੈ ਹੀ ਨਹੀਂ ਸੀ। ਪਰ ਨਹੀਂ, ਇਹ ਬਚਨ ਕਰਨਾ ਕਿ ਪ੍ਰਥਮ ਹੈ ਪੰਗਤ ਪਾਛੈ ਸੰਗਤ, ਇਹ ਗੋਇੰਦਵਾਲ ਸਾਹਿਬ ਹੋਏ। ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਨੀ ਕਿਹਾ ਪਹਿਲਾਂ ਲੰਗਰ ਛਕੋ ਫੇਰ ਮੇਰੇ ਕੋਲ ਆਓ? ਕਰਤਾਰਪੁਰ ਗੁਰੂ ਨਾਨਕ ਨੇ ਨਹੀਂ ਕਿਹਾ ਪਹਿਲਾਂ ਲੰਗਰ ਛਕੋ ਫੇਰ ਮੇਰੇ ਕੋਲ ਆਓ? ਗੁਰੂ ਅਮਰਦਾਸ ਜੀ ਨੇ ਪੱਕਾ ਅਸੂਲ ਕਹਿ ਦਿੱਤਾ, ਜਿਹਨੇ ਮੇਰੇ ਕੋਲ ਆਉਣਾ ਪਹਿਲਾਂ ਲੰਗਰ ਛਕੇ, ਲੰਗਰ ਛਕੇ ਬਿਨਾਂ ਮੇਰੇ ਕੋਲ ਨਾ ਆਵੇ। ਪ੍ਰਥਮ ਹੈ ਪੰਗਤ ਪਾਛੈ ਸੰਗਤ, ਪੱਕੀ ਰੀਤ ਉੱਥੇ ਚਲਾਈ। ਕਿਉਂ ਚਲਾਈ? ਵੀ ਉੱਥੇ ਪੱਤਣ ਸੀ, ਬੇੜਾ ਸੀ। ਹਰ ਕੌਮ, ਹਰ ਧਰਮ, ਹਰ ਦੇਸ਼, ਹਰ ਵਰਗ ਦੇ ਬੰਦੇ ਨੇ ਉੱਥੇ ਨੂੰ ਆਉਣਾ ਹੀ ਆਉਣਾ ਸੀ। ਮਹਾਰਾਜ ਕਹਿੰਦੇ ਲੰਗਰ ਚਲਾਓ। ਜਦੋਂ ਲੰਗਰ ਛਕਣ ਆਉਣਗੇ, ਗੁਰੂ ਦੀ ਗੱਲ ਉਹਨਾਂ ਦੇ ਕੰਨਾਂ ਵਿੱਚ ਪਊਗੀ, ਅੱਜ ਕੇ ਆਖੋ ਸਤਨਾਮ। ਗੁਰੂ ਘਰ ਦੀ ਮਰਜ਼ਾਦਾ ਦੇਖਣਗੇ, ਇੱਥੇ ਦਾ ਵਰਤ ਵਿਹਾਰ ਦੇਖਣਗੇ। ਲੰਗਰ ਛਕਣ ਦਾ ਬਹਾਨਾ, ਕਾਰਨ। ਹੁਣ ਤਾਂ ਸਿੱਖਾਂ ਨੂੰ ਕੋਈ ਦੁਖੀ ਨਾ ਹੋਵੇ ਮੇਰੇ ਕਹਿਣ ਤੋਂ। ਅਖੰਡ ਪਾਠ ਦੇ ਭੋਗ ਤੇ ਘੱਟ ਆਉਣੇ, ਲੰਗਰ ਚ ਇਕੱਠ ਜ਼ਿਆਦੇ ਹੁੰਦਾ ਹੈ, ਅੱਜ ਕੇ ਆਖੋ ਸਤਨਾਮ। ਲੰਗਰ ਚ ਭੀੜ, ਜਾਂ ਫਿਰ ਆ ਜਿਹੜੀਆਂ ਗਲੀਆਂ ਬਣੀਆਂ ਹੋਈਆਂ ਨੇ ਸਟਰੀਟਸ ਗੁਰਦੁਆਰਿਆਂ ਦੀਆਂ, ਉਹ ਰੌਲਾ ਪਾਉਣਗੇ। 20-30 ਖੜੇ ਅੰਦਰ ਕਥਾ ਕੀਰਤਨ ਹੋ ਰਿਹਾ, ਅਖੰਡ ਪਾਠ ਦਾ ਭੋਗ ਪੈ ਰਿਹਾ, ਬਸ ਰੌਲਾ ਪਾਉਂਦੇ ਆਏ, ਲੰਗਰ ਛਕੇ, ਗੁਲਾਬ ਜਾਮਣਾ ਪਕੌੜੇ ਛਕੇ, ਅੱਜ ਤਾਂ ਜਲੇਬੀਆਂ ਵੀ ਗਰਮ ਗਰਮ ਬਣੀਆਂ ਹੈ, ਅੱਜ ਕੇ ਆਖੋ ਸਤਨਾਮ। ਬਸ ਇੱਥੇ ਤੱਕ ਰਹਿ ਗਿਆ ਸਾਡਾ ਕੰਮ। ਜੇ 10 ਮਿੰਟ ਬੈਠਣਾ ਵੀ ਹੈ ਨਾ, ਤਾਂ ਵੀ ਹਿਲਜੁਲੇ ਕਰੀ ਜਾਣੀ ਹੈ। 15 मिनट बैठना 18 बार घड़ी देखनी है संगत विच बैठ के। ये साडी मर्यादा नहीं रही गुरसिख प्यारे, ये गुरु की मर्यादा। लंगर छको पर वो भोजन की करूंगा जे गुरुद्वारे विचों भजने ना मिले खोसा सेवा सिमरनी दाता है छोलो उथे लंगर छकन जेड़ा आउंदा सी गुरबाणी की कथा कीर्तन कन्ना च पैंदी सी गुरु दे दर्शन हुंदे सी। सब तो वध सिखी दा प्रचार जे किसे जगह होया तो गोविंदवाल साहब होए। इसे करके गोविंदवाल साहब नो सिख इतिहास विच एक दर्जा दिता गया गोविंदवाल सिखी दा तुरा। एवं नहीं एडी वड्डी दर्जे मिले सिखी दा तुरा। गुरु ग्रंथ साहब विच भी पदवी मिली है गोविंदवाल गोविंदपुरी समझलन तीर विपास बनायो। विपास कहिए व्यास, तीर कहिए कंडा। जलन पट जी कहते व्यासा दे कंडे ते सिखी दे प्रचार नू मुख रखे गुरमत दी गल सुनाउन खातर वसाया सी। व्यापारी राजे महाराजे सब उथे आउंदे सी। ते तुहानू पता ही है अकबर बादशाह भी आया क्योंकि हो रस्ता नहीं सी लंघना ही उथो सी पतने कोई नहीं सी। ते ओने भी बैठ के तप्पड़ ते प्रशादा छकिया। जदों प्रशादा छकिया अपने वजीर नूं कहिंदा वजीरा मेरे महलां विच कबाब बनदे ने बहुत तरह दे भोजन बनदे ने सिउने चांदी दीआं कौलियां प्लेटां मेरे थाल लग के आउंदे ने बहुत कुछ हुंदा है पर जेड़ा अज आनंद आया जिंदगी च कदे भी नहीं आया। जिहड़े दो प्रशादे हथ ते लेके दाल पा के छके ने ऐदां कर मेरा सरकारी कागज लिया मेरी मोहर लिया 22 पिंडां दी जगीर इस नंगर नूं ला दे। इन्ना आनंद तुहानूं भी बेनती है 5-star होटल इत्थे भी हैंगे इंडिया च भी हैंगे खा लियो रोटी दुपहरे दी संझ नूं 10-20 हजार रुपया खर्च कर दे उथे कौलियां प्लेटे चमचे जे बहुत खड़कणगे बहरे बूरे रुमाल लई बहुत फिरनगे मेज मूज बड़े साफ होणगे तुहाडे सामने पर मनना पऊगा जो आनंद गुरु की संगत पंगत विच बैठ के लंगर दा आऊगा वो 5-star होटल विच नहीं आना। जिन्ना मर्जी खर्च कर लियो फर्क क्यों है ये भी सियाने है सुन लो। जेड़ा होटलां विच तुसी रस लेना है ना वो माया दा रस है। नुकता ध्यान नाल हिरदे बसा लियो क्योंकि माया ही 5-star होटल जाऊगी गरीब कित्थे जाऊगा। वो माया दा रस है तुहाडे धन दौलत दा रस है पर गुरु के लंगर विच प्रेम दा रस है। अज के आखो सत कित्थे दोए मिल जाणगे उथे भांडे किसे ने पैसे लेके मांजे प्रशादे किसे ने पैसे लेके वरताए आटा किसे बीबी ने पैसे लेके गुने प्रेम नाल गुनिया जांदा प्रेम नाल पकाया जांदा प्रेम ही वरता रहे खिमा कर देना प्रेम ही खा रहे हो रस किथे आऊगा। उसे नूं कह दिता तुहाडे गुरु अर्जन ने जिन्नी चाखिया प्रेम रस से त्रिपत रहे आगाए आगाए कहने रज जाना। रज दे तां आपां भी कई बार दिन च ऐस भोजन नाल इना रोटियां खीरां नाल 3 घंटे बाद फिर भुखे पर जेड़े प्रेम रस छक लेण जिन्नी चाखिया प्रेम रस। गुरु अर्जन कहंदे ओ रज तां गए रजे ऐसे मुड़के भुख लगी ओ नी अज के आखो सतनाम त्रिपत रहे फिर रजे ही रहे बस मुड़के भुख लगी ओ नी। ओ अकबर ने भी 22 पिंडां दी जगीर गुरु अमरदास कहंदे नहीं तेरा प्यार सत्कार सानू कबूल है पर जगीर नहीं लाउणी। कहिंदा महाराज इन्ना खर्च कित्थों चलूगा 1000 लोक नितौंदे जांदे ने सुणियो जिहड़े बचन सी पहरा दिया करो। गुरु अमरदास कहंदे बादशाह ए गुरु के घर गुरु के लंगर ए जगीरदारां दीआं जगीरां नाल नहीं चलणे ਇਹ ਮੇਰੇ ਸਿੱਖਾਂ ਦੀ ਦਸਾਂ ਨਵਾਂ ਦੀ ਕਿਰਤ ਦੇ ਦਸਵੰਧ ਨਾਲ ਚੱਲਣਗੇ। ਅੱਜ ਕੇ ਆਖੋ ਸਭ ਉਹੀ ਸਾਡੀ ਜਗੀਰ ਹੈ। ਉਹ ਕਹਿੰਦਾ ਮਹਾਰਾਜ ਮੈਂ ਲਿਖ ਚੁੱਕਿਆ ਹੁਣ ਮੇਰੀ ਭੇਟਾ ਮੋੜੋ ਨਾ। ਜਾਂ ਦੂਜੀ ਵਾਰ ਵੀ ਮੋੜ ਦਿੱਤੀ ਫਿਰ ਵਜ਼ੀਰ ਨੁਕਤੇ ਦੱਸਣ ਨੂੰ ਇਹੋ ਨੇ ਕੋਲ ਬੈਠੀ ਸੀ ਬੀਬੀ ਪਾਨੀ ਕਹਿੰਦੇ ਹੁਣ ਇੱਕੋ ਤਰੀਕਾ ਹੈ ਤੇਰੀ ਭੇਟਾ ਪ੍ਰਵਾਨ ਹੋਜੂਗੀ ਕਿਉਂਕਿ ਆਪਾਂ ਵੀ ਘਰਾਂ ਚ ਜਾਂਦੇ ਹਾਂ ਬੱਚੇ ਬੱਚੀਆਂ ਨੂੰ ਕੁਝ ਦੇ ਕੇ ਆਈਦਾ ਕੁਝ ਦਈਏ 2 ਪਾਉਂਡ 10 ਪਾਉਂਡ 5 ਪਾਉਂਡ। ਹੁਣ ਕਹਿੰਦੇ ਮਹਾਰਾਜ ਤੁਹਾਡੀ ਵੀ ਧੀ ਹੈ ਮੇਰੀ ਵੀ ਧੀ ਹੈ ਮੈਂ ਆਪਣੀ ਧੀ ਨੂੰ ਦਿੰਦਾ ਅੱਜ ਕੇ ਆਖੋ ਸਤਿ। ਉਹ 22 ਪਿੰਡਾਂ ਦੀ ਜਗੀਰ ਬੀਬੀ ਭਾਨੀ ਦੇ ਨਾਂ ਲਵਾਈ ਸੀ ਗੁਰੂ ਘਰ ਦੀ ਸੇਵਾ। ਐਸੇ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਕਿਉਂ ਵਸਾਇਆ ਸੀ? ਆਉਂਦਾ ਜਾਂਦਾ ਹਰ ਮਜ਼ਹਬ ਦਾ ਬੰਦਾ ਹਰ ਕੈਟਾਗਰੀ ਦਾ ਬੰਦਾ ਉਸ ਪੱਤਣ ਨੂੰ ਇਹ ਲੰਘਣਾ ਸੀ। ਰਸਤਾ ਹੀ ਨਹੀਂ ਸੀ ਹੋਰ। ਗੁਰੂ ਕਾ ਲੰਗਰ ਚਲਾਓ, ਲੰਗਰ ਛਕਣ ਆਉਣਗੇ, ਗੁਰੂ ਕਾ ਬਚਨ ਸੁਣਨਗੇ, ਗੁਰੂ ਕੇ ਦਰਸ਼ਨ ਕਰਨਗੇ। ਪਰ ਹੁਣ ਗੁਰੂ ਕੇ ਬਚਨ ਤੇ ਦਰਸ਼ਨਾਂ ਦੀ ਇੱਛਾ ਨਹੀਂ ਜਿੰਨੀ ਲੰਗਰ ਦੀ ਇੱਛਾ ਹੈ। ਅੱਜ ਕੇ ਆਖੋ ਸਤਿ। ਗੱਲ ਉਲਟ ਹੁੰਦੀ ਜਾਂਦੀ ਹੈ। ਛਕਣਾ ਹੈ ਲੰਗਰ ਸਭ ਨੇ, ਪਰ ਇਸ ਲੰਗਰ ਤੋਂ ਬਿਨਾਂ ਉਹ ਲੰਗਰ ਫਿਰ ਭਾਰ ਪਾਊਗਾ, ਬੋਝ ਬਣ ਜੂਗਾ। ਇਹ ਲੰਗਰ ਉਹਦਾ ਬੋਝ ਤਾਰੂਗਾ, ਗੁਰ ਸ਼ਬਦ ਦਾ ਲੰਗਰ ਉਸ ਲੰਗਰ ਨੂੰ ਅੰਮ੍ਰਿਤਮਈ ਬਣਾ ਦੂਗਾ। ਉਸ ਗੋਇੰਦਵਾਲ ਸਾਹਿਬ ਮਿਲ ਗਿਆ ਤਖ਼ਤ, ਨਿਰੰਜਨੀ ਤਖ਼ਤ, ਦਰਗਾਹੀ ਤਖ਼ਤ। ਆਓ ਜਦੋਂ ਮਿਲਿਆ ਤਖ਼ਤ, ਬੈਠੇ ਗੁਰਗੱਦੀ ਦੇ ਉੱਤੇ, ਉਹ ਰਚਨਾ ਤੁਹਾਡੇ ਸਾਹਮਣੇ ਲਿਆ ਰਹੇ ਨੇ ਰਾਏ ਬਲਵੰਡ ਤੇ ਸੱਤਾ ਜੀ। ਕੈਸੀ ਰਚਨਾ ਸੀ ਗੋਇੰਦਵਾਲ ਸਾਹਿਬ ਦੀ, ਪਿਆਰ ਨਾਲ ਸਰਵਣ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ।
ਸ੍ਰੀ ਗੁਰੂ ਅਮਰਦਾਸ ਮਹਾਰਾਜ, ਇਸ ਸੰਸਾਰ ਦੇ ਲੋਕੋ ਭੁਲੇਖਾ ਨਾ ਕਰਿਓ, ਗੁਰੂ ਬਦਲ ਗਿਆ। ਗੁਰੂ ਅੰਗਦ ਦੀ ਜਗ੍ਹਾ ਉਹਦਾ ਕੁੜਮ ਅਮਰਦਾਸ ਆ ਗਿਆ। ਨਹੀਂ ਨਹੀਂ ਨਹੀਂ, ਸੋ ਟਿੱਕਾ, ਟਿੱਕਾ ਮੱਥਾ ਸਰੂਪ, ਚਿਹਰਾ ਮੋਹਰਾ ਬਿਲਕੁਲ ਗੁਰੂ ਅੰਗਦ ਦੇਵ ਦਾ। ਇਹ ਗੁਰੂ ਅਮਰਦਾਸ ਦਾ ਤਾਂ ਹੁਣ ਰਿਹਾ ਨਹੀਂ, ਟਿੱਕਾ ਹਮੇਸ਼ਾ ਮੱਥੇ ਤੇ ਹੀ ਲੱਗਦਾ ਨਾ, ਮਸਤਕ ਉਹ ਵੀ ਗੁਰੂ ਅੰਗਦ ਦੇਵ ਦਾ। ਬਹਿਣਾ ਗੱਦੀ ਤਖ਼ਤ, ਬਹਿਣਾ ਕਹੀਏ ਜਿੱਥੇ ਬੈਠਣਾ, ਬੈਸਣ ਬਹਿਣਾ ਬੈਠਣ ਵਾਲੀ ਜਗ੍ਹਾ। ਚਿਹਰਾ ਮੋਹਰਾ ਮਹਾਰਾਜ ਦਾ ਮਸਤਕ ਵੀ ਉਹੀ ਹੈ ਟਿੱਕਾ, ਤੇ ਗੱਦੀ ਜਿੱਥੇ ਬੈਠੇ ਨੇ ਤਖ਼ਤ ਵੀ ਗੁਰੂ ਅੰਗਦ ਦੇਵ ਦਾ ਹੀ ਹੈ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਦਰਬਾਰ ਵੀ ਨਹੀਂ ਬਦਲਿਆ, ਦਰਬਾਰ ਵੀ ਗੁਰੂ ਨਾਨਕ ਤੇ ਅੰਗਦ ਦੇਵ ਵਾਲਾ ਹੀ ਹੈ। ਅੱਜ ਕੇ ਆਖੋ ਸਤਨਾਮ। ਤਿੰਨ ਚੀਜ਼ਾਂ ਇੱਕੋ ਨੇ, ਉਹੀ ਸਰੂਪ ਹੈ ਮਹਾਰਾਜ ਦਾ, ਉਹੀ ਤਖ਼ਤ ਹੈ ਤੇ ਉਹੀ ਦਰਬਾਰ ਹੈ।
ਪੀਓ ਦਾਦੇ ਜੇਬ ਪੋਤਾ ਪਰਵਾਨ।
ਪਿਓ ਕੌਣ ਤੇ ਦਾਦਾ ਕੌਣ? ਗੁਰੂ ਅਮਰਦਾਸ ਜੀ ਦੇ ਧਰਮ ਦੇ ਪਿਤਾ ਗੁਰੂ ਅੰਗਦ ਦੇਵ, ਗੁਰੂ ਅੰਗਦ ਦੇਵ ਦੇ ਧਰਮ ਦੇ ਪਿਤਾ ਗੁਰੂ ਨਾਨਕ ਦੇਵ। ਆਪਣੇ ਵੀ ਬਾਪ ਹੈਗੇ ਸਾਰੇ, ਪਰ ਜਦੋਂ ਅੰਮ੍ਰਿਤ ਛਕ ਲੈਂਦੇ ਹੋ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ। ਅੱਜ ਕੇ ਆਖੋ ਸਤ। ਮੇਰੀ ਮਾਤਾ ਸਾਹਿਬ ਦੇ ਮੈਂ ਵਾਸੀ ਆਨੰਦਪੁਰ ਸਾਹਿਬ ਦੇ। ਆ ਗਈ ਨਾ ਚੇਂਜ। ਹੁਣ ਤੀਸਰੇ ਪਾਤਸ਼ਾਹ ਉਹਦਾ ਬਾਬਾ ਤੇਜ ਭਾਨ ਜੀ ਪਿਤਾ ਸੀ ਉਹਨਾਂ ਦੇ ਭੱਲੇ, ਪਰ ਹੁਣ ਕੌਣ ਹੈ? ਚਿਹਰਾ ਵੀ ਉਹੀ ਹੈ, ਮਸਤਕ ਗੱਦੀ ਵੀ ਉਹੀ ਹੈ, ਦਰਬਾਰ ਵੀ ਉਹੀ ਹੈ, ਤੇ ਪਿਓ ਵੀ ਗੁਰੂ ਅੰਗਦ ਉਹੀ ਹੈ, ਉਹਦੇ ਵਰਗਾ ਹੀ ਹੈ। ਦਾਦਾ ਕੌਣ? ਗੁਰੂ ਨਾਨਕ। ਕੀ ਅਰਥ ਲਿਆ? ਜਿਹੋ ਜਿਹਾ ਦਾਦਾ ਗੁਰੂ ਨਾਨਕ ਸੀ, ਜਿਹੋ ਦਾ ਪਿਓ ਗੁਰੂ ਅੰਗਦ ਦੇਵ ਸੀ, ਇਹ ਗੁਰੂ ਅਮਰਦਾਸ ਪੋਤਾ ਵੀ ਉਹੋ ਜਿਹਾ ਹੀ ਹੈ। ਪੀਓ ਦਾਦੇ ਜੇ ਵਿਆਹ ਉਹਨਾਂ ਦੇ ਵਰਗਾ, ਕੋਈ ਫਰਕ ਨਹੀਂ। ਪਿਓ ਗੁਰੂ ਅੰਗਦ, ਦਾਦੇ ਗੁਰੂ ਨਾਨਕ, ਕੋਈ ਫਰਕ ਨਾ ਸਮਝਿਓ। ਇਹ ਪੋਤਰਾ ਉਹਨਾਂ ਦੇ ਵਰਗਾ ਹੀ ਹੈ
ਜਿਨ ਬਾਸਕ ਨੇਤਰ ਘੱਤਿਆ ਕਰਨੇ ਹੀ ਤਾਣ
ਕੱਲ ਵੀ ਕਥਾ ਆਈ ਸੀ ਸਮੁੰਦਰ ਦੇ ਮਥਨ ਕਰਨ ਦੀ ਡਿਟੇਲ ਵਿਚ ਸੁਣ ਚੁੱਕੇ ਹੋ ਦੁਬਾਰਾ ਨਹੀਂ ਭਰਨੀ ਗੁਰੂ ਅੰਗਦ ਦੇਵ ਜੀ ਨੇ ਵੀ ਸਮੁੰਦਰ ਮਥਿਆ ਤੁਸੀਂ ਕਥਾ ਸੁਣੀ ਉਹੀ ਸਮੁੰਦਰ ਗੁਰੂ ਅਮਰਦਾਸ ਮਥ ਰਹੇ ਨੇ ਸਮੇਰ ਉੱਚੀ ਸੁਰਤ ਸਮੇਰ ਉੱਚਾ ਪਰਬਤ ਉਹਨੂੰ ਮਧਾਣੀ ਬਣਾਇਆ ਤੇ ਗੁਰਮੁਖ ਪਿਆਰੇ ਉਹ ਸਹਿਸ ਫਣਾ ਵਾਲਾ ਸੱਪ ਉਹਨੂੰ ਨੇਤਰੀ ਬਣਾਇਆ ਸੱਪ ਨਾਲ ਨੇਤਰੀ ਦਾ ਕੀ ਮਨ ਨੂੰ ਨੇਤਰੀ ਬਣਾ ਲਿਆ ਸੱਪ ਦਾ ਨੇਤਰੀ ਨਾਲ ਕਿਉਂ ਵਚਨ ਕੀਤਾ ਸੱਪ ਜਦ ਵੀ ਬੈਠੂਗਾ ਕੁੰਡਲ ਮਾਰ ਕੇ ਬੈਠੂਗਾ ਚੱਕਰ ਮਾਰ ਕੇ ਨੇਤਰੀ ਨੂੰ ਵੀ ਚੱਕਰੇ ਮਾਰੇ ਜਾਂਦੇ ਅੱਜ ਕੇ ਆਖੋ ਸਤਨਾਮ ਉਹ ਵੀ ਵਧਾਣੀ ਦੇ ਆਲੇ ਦੁਆਲੇ ਕੁੰਡਲੇ ਮਾਰਦੀ ਹੈ ਨਾ ਸੱਪ ਤੁਰੂਗਾ ਜਦ ਵੀ ਟੇਢਾ ਤੁਰੂਗਾ ਤੇ ਮਨ ਵੀ ਸਾਡਾ ਗੁਰਮੁਖੋ ਟੇਢਾ ਹੀ ਤੁਰਦਾ ਹੈ ਅੱਜ ਕੇ ਆਖੋ ਸਤ ਇਹ ਵੀ ਟੇਢਾ ਹੀ ਤੁਰਦਾ ਚਲੋ ਗੱਲ ਸੁਣ ਲਓ ਇੱਕ ਮਿੰਟ ਸੱਪ ਨੂੰ ਆਪਾਂ ਨੇ ਬਹੁਤ ਮਾੜਾ ਕਿਹਾ ਦੋਸ਼ੀ ਦੋਸ਼ ਦੋਸ਼ੀ ਪਾਸਟ ਟੈਂਸ ਹੈ ਪਿਛਲੇ ਜਨਮ ਦਾ ਦੋਸ਼ੀ ਇਸ ਜਨਮ ਵਿਚ ਦੋਸ਼ ਧਰੇ ਉਹ ਜਨਮ ਮਿਲਿਆ ਜਿਹਦੇ ਸਿਰ ਪਰ ਰੱਬ ਨੇ ਦੋਸ਼ਾਂ ਦੀਆਂ ਪੜਨਾ ਧਰਤੀਆਂ ਕੋਈ ਪਿਛਲੇ ਜਨਮ ਦਾ ਦੋਸ਼ੀ ਸੱਪ ਦੀ ਜੁਨੀ ਕਿਤੇ ਐਵੇਂ ਮਿਲੋ ਪਿਛਲੇ ਕੁਝ ਕਰਤੂਤ ਕੀਤੀ ਹੈ ਤਾਂ ਹੀ ਮਿਲੂਗੀ ਨਾ ਤਾਂ ਹੀ ਮਿਲੀ ਸੱਪ ਦੀ ਜੁਨੀ ਪਿਛਲਾ ਦੋਸ਼ੀ ਇੱਥੇ ਦੋਸ਼ਾਂ ਦੀਆਂ ਪੰਡਾਂ ਹੀ ਰੱਬ ਨੇ ਸਿਰ ਪਰ ਧਰਤੀਆਂ ਕੋਈ ਚੰਗਾ ਕਹਿੰਦਾ ਹੀ ਨਹੀਂ ਸਾਰੇ ਹੀ ਮਾੜਾ ਕਹਿਣਗੇ ਨੂੰ ਮਾਰ ਦੋ ਬਸ ਕੋਈ ਚੰਗਾ ਕਹਿੰਦਾ ਬੜੇ ਔਗਣ ਛੇਤੀ ਨਵੇੜਨ ਤਿੰਨ ਗੁਣ ਨੇ ਸੱਪ ਦੇ ਵਿਚ ਤਿੰਨ ਮੈਨੂੰ ਖਿਮਾ ਕਰ ਦਿਓ ਕਿਸੇ ਵਿਰਲੇ ਬੰਦੇ ਵਿਚੇ ਹੁੰਦੇ ਹੋ ਵਿਰਲੇ ਵਿਚ ਤਿੰਨ ਗੁਣ ਐਸੇ ਰੱਬ ਨੇ ਦਿੱਤੇ ਨੇ ਸੱਪ ਜਦ ਵੀ ਘਰ ਤੋਂ ਬਾਹਰ ਤੁਰੂਗਾ ਵੀਂਗਾ ਤੁਰਦਾ ਕਦੇ ਘਾਸ ਸਿੱਧੀ ਨਹੀਂ ਹੁੰਦੀ ਉਹਦੀ ਵੀਂਗੀ ਟੇਢੀ ਹੋਵੇਗੀ ਕਿਤੇ ਵਹਿਮ ਨਾ ਕਰੇ ਉਹ ਸਿੱਧਾ ਤੁਰ ਨਹੀਂ ਸਕਦਾ ਸ਼ਾਇਦ ਤੁਹਾਡੇ ਨੋਟਸ ਵਿਚ ਨਾ ਹੋਵੇ ਇੱਕ ਹਜ਼ਾਰ ਫੁੱਟ ਪਾਈਪ ਰੱਖ ਦਿਓ ਇੱਕ ਡੇਢ ਇੰਚ ਦੋ ਇੰਚ ਚੌੜੀ ਹਜ਼ਾਰ ਫੁੱਟ ਪਾਈਪ ਚ ਨੂੰ ਸਿੱਧਾ ਲੰਘ ਜਾਊਗਾ ਕੋਈ ਵਲ ਪਾਉਣ ਦੀ ਲੋੜ ਉਹਦੇ ਤੁਰਨ ਵਾਸਤੇ ਉਹਦੇ ਪੇਟ ਵਿਚ ਗਰੂਵਸ ਪਾਏ ਐ ਮਹਾਰਾਜ ਨੇ ਗਰੂਵਸ ਜਾਣਦੇ ਹੋ ਤੁਸੀਂ ਜਿਵੇਂ ਚਪਲੀਆਂ ਦੇ ਹੇਠ ਹੁੰਦੇ ਆ ਜਿਪ ਪਕੜਨ ਵਾਸਤੇ ਉਹ ਗਰੂਵਸ ਹੀ ਉਹਦੇ ਪੈਰ ਨੇ ਉਹਨਾਂ ਨਾਲ ਗਾਂ ਤੋਂ ਗਾਂ ਧਰਤੀ ਫੜਦਾ ਤੁਰਦਾ ਜਿਹੜੇ ਪੇਟ ਵਿਚ ਗਰੂਵਸ ਨੇ ਤੇੜਾਂ ਜੀਆਂ ਪਾਈਆਂ ਹੋਈਆਂ ਰੱਬ ਨੇ ਉਹਨੂੰ ਵੀਂਗਾ ਤੁਰਨ ਦੀ ਕੋਈ ਲੋੜ ਨਹੀਂ ਹਜ਼ਾਰਾਂ ਫੁੱਟ ਲੰਮਾ ਸਿੱਧਾ ਤੁਰ ਸਕਦਾ ਪਰ ਉਹਦੀ ਆਦਤ ਹੈ ਸੁਭਾਅ ਹੈ ਘਰ ਤੋਂ ਬਾਹਰ ਵੀਂਗਾ ਤੁਰੂਗਾ ਕਦੇ ਸੱਪ ਸਿੱਧਾ ਨਹੀਂ ਤੁਰੂਗਾ ਖੱਡ ਤੋਂ ਬਾਹਰ ਖੱਡ ਚ ਵੜੂਗਾ ਸਿੱਧਾ ਤੁਰੂ ਗੁੱਸਾ ਨਾ ਕਰਿਓ ਕਹਿਣੀ ਪੈਂਦੀ ਹੈ ਗੱਲ ਇੱਕ ਆਪਾਂ ਹੈ ਜਿਹੜੇ ਬਾਹਰ ਤਾਂ ਵੀਂਗੇ ਤੁਰਦੇ ਗੁਰੂ ਘਰ ਆ ਕੇ ਵੀ ਸਿੱਧੇ ਨਹੀਂ ਹੋਏ ਅੱਜ ਕੇ ਆਖੋ ਸਤ ਇਹ ਪ੍ਰਮਾਣ ਹੈ ਬਾਣੀ ਦਾ ਉਹ ਬਾਹਰ ਵੀਂਗਾ ਤੁਰਦੇ ਘਰ ਜਾ ਕੇ ਸਿੱਧਾ ਹੋ ਜਾਂਦਾ ਮੇਰੇ ਵਰਗੇ ਇੱਥੇ ਸਾਰੀ ਜ਼ਿੰਦਗੀ ਲੱਗ ਇਸ ਘਰ ਵਿਚ ਵੀ ਸਿੱਧੇ ਨਹੀਂ ਹੋਏ ਫਿਰ ਵੀ ਚਾਲ ਵੀਂਗੀ ਚੱਲੀ ਫਿਰ ਸੱਪ ਚੰਗਾ ਕਿ ਆਪਾਂ ਨੰਬਰ ਦੋ ਹੀ ਨੰਬਰ ਉਹਦਾ ਗੁਣ ਲਾਓ ਵਾਹਿਗੁਰੂ ਨਾ ਕਰੇ ਸੱਪ ਕਿਸੇ ਦੇ ਡੰਗ ਮਾਰੇ ਕੱਟੇ ਨਾ ਹੀ ਕਰੇ ਰੱਬ ਪਰ ਜੇ ਹੋ ਵੀ ਜਾਵੇ ਉਹਦਾ ਇਲਾਜ ਤਾਂ ਹੈ ਨਾ ਟੀਕੇ ਹੈਗੇ ਗਾਰਡ ਮੰਤਰ ਹੈਗਾ ਮਲਮਾਂ ਹੈਗੀਆਂ ਵੈਦਿਕ ਵਿਚ ਇਲਾਜ ਹੈ ਬਿਲਕੁਲ ਜ਼ਹਿਰ ਦੇ ਪਰੇ ਸਰੀਰ ਵੀ ਬਚ ਜਾਂਦੇ ਹਸਪਤਾਲਾਂ ਚ ਜਾ ਕੇ ਇਲਾਜ ਹੈ ਗਾਰਡ ਮੰਤਰ ਬਹੁਤ ਪੱਕਾ ਇਲਾਜ ਹੈ ਸੱਪ ਦਾ ਕਿਸੇ ਨੂੰ ਪੜਨਾ ਆਵੇ ਸੱਪ ਕੱਟ ਦਵੇ ਬਚ ਜਾਂਦਾ ਬੰਦਾ ਜਿਹਨੂੰ ਬੰਦਾ ਆਪਣੀ ਜ਼ਬਾਨ ਨਾਲ ਕੱਟ ਦੇਵੇ ਉਹ ਜ਼ਿੰਦਗੀ ਨਹੀਂ ਬਚੂਗਾ ਅੱਜ ਕੇ ਆਖੋ ਸਤਿਨਾਮ ਪੰਜਾਬੀ ਬੈਠੇ ਹੋ ਕੁਹਾੜੇ ਦਾ ਘਉ ਮਿਟ ਜਾਂਦਾ ਜ਼ਬਾਨ ਦਾ ਘਉ ਨਹੀਂ ਮਿਟਦਾ ਤੇ ਸੱਪ ਵਿੱਚ ਜ਼ਹਿਰ ਜ਼ਿਆਦੇ ਕਿ ਸਾਡੇ ਵਿੱਚ ਉਹਦਾ ਇਲਾਜ ਤਾਂ ਹੈ ਨਾਨਕ ਫਿੱਕੇ ਬੋਲੀਏ ਤਨ ਮਨ ਐਸੀ ਜੈ ਗੁਰਮੁਖ ਪਿਆਰਿਓ ਤੀਸਰਾ ਗੁਣ ਕਰੋੜਾਂ ਵਿੱਚੋਂ ਕਿਸੇ ਇੱਕ ਸਿੱਖ ਵਿੱਚ ਮਿਲੂਗਾ ਜਿਹੜਾ ਸੱਪ ਵਿੱਚ ਕਰੋੜਾਂ ਵਿੱਚੋਂ ਕਿਹੜਾ ਸੱਪ ਜ਼ਹਿਰੀਲਾ ਬੰਦੇ ਦਾ ਦੁਸ਼ਮਣ ਇਹ ਖੜਕਾ ਹੋਇਆ ਨਹੀਂ ਆ ਨੱਠਿਆ ਨਹੀਂ ਕਿਉਂਕਿ ਜੇ ਦੇ ਗਿਆ ਤੇ ਮਾਰ ਦੇਣਾ ਉਹਨੇ ਬਿਲਕੁਲ ਆਪਾਂ ਪੱਕੇ ਦੁਸ਼ਮਣ ਹੈ ਨਾ ਜਿਹੜਾ ਕਹੂਗਾ ਮਾਰ ਦੋ ਇਹਨੂੰ ਹੋਰ ਕੁੱਟੋ ਅਜੇ ਹਿੱਲਦਾ ਕੋਈ ਉਹਦੀ ਰੇਸ ਗੁਰਮੁਖ ਪਿਆਰੇ ਹੋ ਪਰ ਸੱਪ ਵਿੱਚ ਗੁਣ ਹੈ ਉਹਦੀ ਖੰਡ ਘਰ ਦੇ ਕੋਲ ਆ ਕੇ ਕੋਈ ਉਹਦਾ ਨਾਦ ਗੁਰੂ ਬੀਨ ਬੀਨ ਦਾ ਸ਼ਬਦ ਸੱਪ ਦਾ ਗੁਰੂ ਹੈ ਉਹ ਵਜਾ ਦੇਵੇ ਨਾ ਉਹਦੇ ਕੰਨਾਂ ਵਿੱਚ ਉਹਦੇ ਗੁਰੂ ਦੀ ਧੁਨ ਚਲੀ ਜਾਵੇ ਨਾ ਆਪਣਾ ਘਰ ਛੱਡ ਕੇ ਆਪਣੇ ਦੁਸ਼ਮਣ ਦੇ ਸਾਹਮਣੇ ਆ ਕੇ ਨੱਚਣ ਲੱਗ ਜਾਂਦਾ ਦੇਖੋ ਗੁਣ ਜਿਹੜਾ ਬੰਦਾ ਦੁਸ਼ਮਣ ਹੈ ਪਤਾ ਮੈਨੂੰ ਮਾਰ ਦੇਣਾ ਇਹਨੇ ਪਕੜ ਲੈਣਾ ਪਰ ਗੁਰੂ ਦੇ ਮੁੱਖ ਤੋਂ ਗੁਰੂ ਦਾ ਬਚਨ ਸੁਣਿਆ ਧੁਨ ਖੱਡ ਛੱਡ ਕੇ ਬਾਹਰ ਆ ਗਏ ਸਾਨੂੰ ਨਿਤ ਹਾਕਾਂ ਮਾਰਦੇ ਹੈ ਮਹਾਰਾਜ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਗੁਰਦੁਆਰਿਆਂ ਵਿੱਚ ਆਵਾਜ਼ਾਂ ਆ ਰਹੀਆਂ ਨੇ ਪੰਜਾਬ ਵਿੱਚ ਤਾਂ ਹੋਰ ਇਹ ਕੰਮ ਵਿਗੜ ਗਿਆ ਕਿਉਂਕਿ ਇੱਥੇ ਆਊਟਡੋਰ ਹੈ ਨਹੀਂ ਲਾਊਡ ਸਪੀਕਰ ਇਨਡੋਰ ਹੈ ਨਾ ਉੱਥੇ ਦੂਰ ਦੂਰ ਆਵਾਜ਼ ਜਾਂਦੀ ਹੈ ਉੱਥੇ ਜਦ 3 ਵਜੇ ਭਾਈ ਸਾਹਿਬ ਸੁਖਮਨੀ ਆਰੰਭ ਕਰਨਗੇ ਨਾ 4 ਵਜੇ ਨਿਤਨੇਮ ਘਰ ਪਿਆ ਸਿੱਖ ਆਪਣੇ ਘਰ ਵਾਲੀ ਨੂੰ ਕਹੂਗਾ ਤਾਕੀ ਬੰਦ ਕਰਦੇ ਆਵਾਜ਼ ਆਉਂਦੀ ਹੈ ਬਸ ਸਿੱਖੋ ਥੋੜੀ ਸਿੱਖ ਗੁਰਬਾਣੀ ਦੀ ਆਵਾਜ਼ ਨਾ ਘਰ ਵੜ ਜਾਵੇ ਦਰਵਾਜ਼ਾ ਬੰਦ ਕਰਦੇ ਸੱਪ ਵਿੱਚ ਐਸਾ ਗੁਣ ਹੈ ਯਾ ਗੁਰੂ ਦੀ ਆਵਾਜ਼ ਕੰਨਾਂ ਵਿੱਚ ਪਈ ਨਹੀਂ ਦੁਸ਼ਮਣ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਜਿਉਂ ਜਿਉਂ ਆਵਾਜ਼ ਪੈਂਦੀ ਗਈ ਨੱਚਣ ਲੱਗ ਗਏ ਆਪਣੇ ਗੁਰੂ ਦੇ ਸ਼ਬਦ ਤੇ ਤੁਸੀਂ ਵੇਖਿਆ ਸੱਪ ਨੂੰ ਜ਼ਹਿਰ ਛੱਡ ਦਿੱਤੀ ਪਕੜੇ ਆ ਗਿਆ ਜ਼ਿੰਦਗੀ ਦਾ ਕੈਦੀ ਬਣ ਗਿਆ ਬੰਗਾਲੀ ਨੇ ਦੰਦ ਕੱਢ ਦਿੱਤੇ ਦੰਦ ਪੜਦਾ ਪਹਿਲਾਂ ਬੰਗਾਲੀ ਉਹਦੇ ਉਸ ਹਾਲਤ ਨੂੰ ਮੇਰੇ ਸਤਿਗੁਰਾਂ ਨੇ ਕਹਿਤਾ ਸੱਪ ਪਿਟਾਈ ਪਾਈ ਹੈ ਇੱਥੇ ਪਾਠ ਪਿਟਾਈ ਹੈ ਇਹ ਕਿਸੇ ਪਾਤਸ਼ਾਹ ਦਾ ਸ਼ਬਦ ਹੈ ਅਸਲ ਪਾਠ ਹੈ ਪਿਟਾਰੀ ਪਿਟਾਈ ਪਿਟਾਰੀ ਆਪਣੇ ਆਪਣੇ ਇਲਾਕੇ ਦੀ ਬੋਲੀ ਹੁੰਦੀ ਹੈ ਬੰਗਾਲੇ ਨੇ ਫੜ ਲਿਆ ਦੰਦ ਕੱਢਤੇ ਹੱਡੀ ਪਛਲੀ ਤੋੜਤੀ ਭੁੱਖਾ ਭਾਣਾ ਰੱਖਿਆ ਕੈਦੀ ਬਣਾ ਲਿਆ ਪਟਾਰੀ ਵਿੱਚ ਇੰਨਾ ਦੁੱਖ ਕੱਟ ਲਿਆ ਗੁਰੂ ਦੇ ਸ਼ਬਦ ਤੋਂ ਮੁੱਖ ਨਹੀਂ ਮੋੜਿਆ ਅਜਕੇ ਆਖੋ ਸਤਨਾਮ ਇੰਨਾ ਸੰਕਟ ਹੈਗਾ ਗੁਣ ਆਪਣੇ ਵਿੱਚ ਕਿ ਗੁਰੂ ਦਾ ਸ਼ਬਦ ਸੁਣ ਕੇ ਨੱਚਣ ਲੱਗ ਜਾਈਏ ਮਸਤ ਹੋ ਜਾਈਏ ਆਪਣੀਆਂ ਜ਼ਹਿਰਾਂ ਛੱਡ ਦਈਏ ਆਪਣੇ ਔਗਣ ਛੱਡ ਦਈਏ ਨਹੀਂ ਇਹ ਸ਼ਬਦ ਦਾ ਗੁਣ ਕਿਸੇ ਵਿਰਲੇ ਚ ਹੁੰਦੇ ਕਿਹਦਾ ਚੱਲਦਾ ਕੁੰਡਲ ਮਾਰ ਕੇ ਬੈਠਦਾ ਨਾਲੇ ਤੁਹਾਨੂੰ ਹੋਰ ਵੀ ਪਤਾ ਹੋਣਾ ਕਿਸੇ ਜਾਨਵਰ ਨੂੰ ਸੱਪ ਫੜੂਗਾ ਨਾ ਆਪਣੀ ਜਿਪ ਨਾਲੇ ਉਹਨੂੰ ਮਾਰੂਗਾ ਉਹਦੇ ਆਲੇ ਦੁਆਲੇ ਕੁੰਡਲ ਪਾ ਕੇ ਨਾ ਘੁੱਟ ਦੂਗਾ ਤੇ ਉਹ ਜਾਨਵਰ ਮਰ ਜੂਗਾ ਮੂੰਹ ਤਾਂ ਉਹਦਾ ਐਡਾ ਹੈ ਹੀ ਨਹੀਂ ਕਿ ਵੱਡੇ ਜਾਨਵਰ ਨੂੰ ਮਾਰ ਸਕੇ ਆਲੇ ਦੁਆਲੇ ਲਪੇਟੂਗਾ ਆਪਣੇ ਆਪ ਨੂੰ ਇਹ ਤੁਹਾਡਾ ਮਨ ਵੀ ਮਧਾਣੀ ਵਾਂਗ ਘੁੰਮਦਾ ਫਿਰਦਾ ਘੁੰਮਦਾ ਫਿਰਦਾ ਇਹਨੂੰ ਬੰਨ ਲਓ ਗੁਰੂ ਦੇ ਸ਼ਬਦ ਦੇ ਵੱਟ ਦੇ ਦੋ ਅੱਜ ਆਖੋ ਸਤਨਾਮ ਸ੍ਰੀ ਗੁਰੂ ਅਮਰਦਾਸ ਜੀ ਨੇ ਉੱਚੀ ਸੁਰਤ ਨੂੰ ਮਧਾਣੀ ਬਣਾਇਆ ਤੇ ਜਿਹੜਾ ਮਨ ਵਾਲਾ ਵਾਲਾ ਵੀਂਗਾ 24 ਘੰਟੇ ਟੇਢਾ ਹੀ ਟੇਢਾ ਤੁਰਦਾ ਤੀਰਥਾਂ ਤੇ ਜਾ ਕੇ ਵੀ ਸਿੱਧਾ ਨਹੀਂ ਹੁੰਦਾ ਸੰਤ ਗਿਆਨੀ ਭਗਤ ਬਣ ਕੇ ਵੀ ਸਿੱਧਾ ਨਹੀਂ ਹੁੰਦਾ ਉਹ ਗੁਰੂ ਜਦੋਂ ਫਿਰ ਇਹਦਾ ਨੇਤਰਾ ਬਣਾ ਲੈਂਦਾ ਬਲ ਪਾ ਲੈਂਦਾ। ਪੜਿਓ ਜੀ ਗੁਰਮੁਖ ਪਿਆਰਿਓ,
ਜਿਨ ਬਾਸਕ ਨੇਤਰ ਘੱਤਿਆ ਕਰਨੇ ਹੀ ਤਾਣ।
ਬਾਸਕ ਸਹਸਰ ਸੱਪ ਉਹਦੀ ਬਣਾ ਲਈ ਨੇਤਰੀ, ਸੁਰਤ ਨੂੰ ਬਣਾਇਆ ਪਹਾੜ। ਤੇ ਇੱਕ ਗੱਲ ਤੁਹਾਡੇ ਪੁਰਾਣਿਆਂ ਦੇ ਮੇਰੀਆਂ ਬੀਬੀਆਂ ਜਿਹੜੀਆਂ ਪੁਰਾਣੀਆਂ ਯਾਦ ਹੋਣੀਆਂ ਕਿ ਮਧਾਣੀ ਆਪ ਨੀ ਖੜਦੀ ਹੁੰਦੀ, ਉਹਦੇ ਪਿੱਛੇ ਨੇਹੀ ਪਾਉਣੀ ਪੈਂਦੀ ਹੈ। ਨੇਹੀ ਪੁਰਾਣਾ ਸ਼ਬਦ, ਜਿਹੜਾ ਪਿੱਛੇ ਚੌਕਟਾ ਜਿਹਾ ਬਣਿਆ ਹੁੰਦਾ ਨਾ, ਉਹਦੇ ਨਾਲ ਰੱਸੀ ਨੀ ਬੰਨ੍ਹਦੀ ਹੁੰਦੀ ਆ, ਜਿਹਦੇ ਆਸਰੇ ਉਹ ਖੜਦੀ ਹੈ। ਇਹ ਸਭ ਕੁਝ ਕਿੱਥੋਂ ਲੈਣਾ ਤੁਸੀਂ? ਕਰ ਨੇਹੀ ਤਾਣ, ਬੜਾ ਡੂੰਘਾ ਸ਼ਬਦ ਵਰਤ ਰਹੇ ਨੇ ਹੁਣ। ਜਿਉਂ ਜਿਉਂ ਸਿਮਰਨ ਕਰੇਗਾ, ਸ਼ਬਦ ਰਿੜਕੇਗਾ, ਮਨ ਨੂੰ ਨੇਤਰਾ ਬਣਾਵੇਗਾ, ਸੁਰਤ ਨੂੰ ਪਹਾੜ ਬਣਾਵੇਗਾ, ਤਾਣ ਕਹੀਏ ਸ਼ਕਤੀ, ਅੰਦਰੋਂ ਇੱਕ ਸ਼ਕਤੀ ਪੈਦਾ ਹੁੰਦੀ ਜਾਣੀ ਹੈ, ਪੈਦਾ ਹੋਊਗੀ। ਵਰਜਿਸ਼ ਕਰਨ ਲੱਗ ਜਾਓ, ਫਿਜ਼ੀਕਲੀ ਸ਼ਕਤੀ ਪੈਦਾ ਹੋਊਗੀ। ਐਕਸਰਸਾਈਜ਼ ਕਰਨ ਲੱਗ ਜਾਓ, ਸਰੀਰਕ ਸ਼ਕਤੀ। ਮਨ ਦੀ ਐਕਸਰਸਾਈਜ਼ ਸਿਮਰਨ ਅੱਜ ਕੇ ਆਖੋ ਸਤਿਗੁਰੂ, ਇਹਦੀ ਵੀ ਸ਼ਕਤੀ ਵੱਧਦੀ ਹੈ। ਉਹ ਜਿਹੜਾ ਤਾਣ ਹੈ ਨਾ, ਉਹ ਇਸ ਮਧਾਣੀ ਨੂੰ ਫੇਰ ਨੇਹੀ ਦਾ ਕੰਮ ਦਊਗਾ, ਉਹ ਸਟੈਬਲ ਰੱਖੂਗਾ। ਉਹ ਰੱਸੀ ਜੀ ਟੁੱਟ ਜਾਵੇ, ਨਾ ਮਧਾਣੀ ਕੰਮ ਆਉਣੀ ਹੈ, ਨਾ ਨੇਤਰੀ ਕੰਮ ਆਉਣੀ ਹੈ, ਸ਼ਾਇਦ ਚੌਲਾ ਵੀ ਫੁੱਟ ਜਾਵੇ। ਸਮਝੋਗੇ ਗੱਲ? ਇਹ ਤੁਸੀਂ ਜਜਮੈਂਟ ਕਰਨੀ ਹੈ ਹੁਣ। ਮਧਾਣੀ ਵੀ ਪਾ ਲਈ, ਚੌਲਾ ਵੀ ਲੈ ਲਿਆ, ਸਭ ਕੁਝ ਕਰ ਲਿਆ, ਜੇ ਸੁਰਤ ਉੱਚੀ ਨਾ ਉੱਠਦੀ ਗਈ, ਅੰਦਰ ਆਤਮਕ ਬਲ ਪੈਦਾ ਨਾ ਹੁੰਦਾ ਗਿਆ, ਤਾਂ ਇਹਨੂੰ ਏਦਾਂ ਕਹਿ ਲੋ, ਖੁਰਾਕ ਤਾਂ ਸ਼ੁਰੂ ਕਰਤੀ, ਪਿੰਨੀਆਂ ਖੋਏ ਦੀਆਂ ਬਣਾ ਕੇ ਦੇਤੀਆਂ ਕਰਦਿਆਂ ਨੇ, ਖੋਆ ਲੜਾ ਕੇ ਦੇਤਾ, ਪਰ ਤਾਕਤ ਵਧੀਆ ਨੀ, ਖਾਈਆਂ ਖਾਧੀਆਂ ਬਹੁਤ, ਤਾਂ ਕੀ ਸਮਝੋਗੇ? ਖਾਧੀ ਹੈ ਪਰ ਅਸਰ ਨਹੀਂ ਹੋਇਆ। ਬਸ ਇਹੀ ਆਪਾਂ ਨੇ ਜਜਮੈਂਟ ਕਰਨੀ ਹੈ, ਕਥਾ ਸੁਣੀ ਹੈ, ਸ਼ਬਦ ਨੂੰ ਰਿੜਕੇ ਹੈ, ਸੁਰਤ ਨੂੰ ਮਧਾਣੀ ਬਣਾਇਆ, ਮਨ ਨੂੰ ਨੇਤਰੀ ਵੀ ਪਾ ਲਿਆ, ਪਰ ਜੇ ਆਤਮਕ ਬਲ ਪੈਦਾ ਨਾ ਹੋਇਆ, ਤੁਸੀਂ ਪੁੱਛੋਗੇ ਉਹਦਾ ਪਤਾ ਕਿਵੇਂ ਲੱਗੂ? ਇੱਕੋ ਇੱਕ ਪਤਾ ਲੱਗ ਜਾਣਾ, ਜਿੱਦਣ ਤੇਰੇ ਅੰਦਰ ਆਤਮਕ ਬਲ ਪੈਦਾ ਹੋ ਗਿਆ, ਇੰਦਰੀਆਂ ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਣਾ ਹੈ। ਅੱਜ ਕੇ ਆਖੋ ਸਤਿਗੁਰੂ, ਇਹ ਨਿਸ਼ਾਨੀ ਹੈ। ਹੈ ਤਾਂ ਸਿਮਰਨ ਮਾਰਗ ਦੀਆਂ ਗੱਲਾਂ, ਪਰ ਹੁਣ ਤੁਕ ਆ ਗਈ ਇਹਦੀ ਸਿੱਧੀ ਪੰਜਾਬੀ। ਜਿਉਂ ਜਿਉਂ ਤੁਹਾਡੀ ਸ਼ਕਤੀ ਦੁਨੀਆਂ ਵਿਚ ਵਧਦੀ ਜਾਊਗੀ ਨਾ, ਲੋਕ ਅਧੀਨ ਹੁੰਦੇ ਜਾਣਗੇ, ਸਤਿ ਸ੍ਰੀ ਅਕਾਲ ਬੁਲਾਉਂਦੇ ਜਾਣਗੇ, ਮੱਥਾ ਟੇਕਣ ਲੱਗ ਜਾਣਗੇ, ਜੀ ਆਇਆਂ ਕਹਿਣਗੇ। ਜਿੱਦਣ ਮਾਨਸਿਕ ਆਤਮਕ ਸ਼ਕਤੀ ਵਧਣ ਲੱਗ ਗਈ, ਇਹ ਜਿਹੜੇ ਪੰਜ ਗਿਆਨ ਤੇ ਕਰਮ ਇੰਦਰੇ ਵਿਸ਼ੇ ਵਿਕਾਰ ਨੇ, ਇਹ ਵੀ ਹੱਥ ਬੰਨਣ ਲੱਗ ਜਾਣਗੇ। ਅੱਜ ਕੇ ਆਖੋ ਸਤਨਾਮ, ਇਹ ਇੱਕ ਨਿਸ਼ਾਨੀ ਹੈ। ਦੂਜੀ ਗੱਲ ਮੈਂ ਕਹਿ ਜਾਂਦਾ, ਸਿਮਰਨ ਵੀ ਕੀਤਾ, ਕਥਾ ਵੀ ਕੀਤੀ ਸੁਣੀ, ਦਾਨ ਪੁੰਨ ਵੀ ਕੀਤਾ, ਤੀਰਥਾਂ ਤੇ ਵੀ ਗਏ, ਵਿਸ਼ੇ ਵਿਕਾਰਾਂ ਤੇ ਕੰਟਰੋਲ ਨਹੀਂ ਹੋਇਆ, ਉਸ ਕੀਤੀ ਦਾ ਅਸਰ ਨਹੀਂ ਹੋਇਆ, ਖੂਨ ਨਹੀਂ ਬਣਿਆ ਅੰਦਰ, ਤਾਣ ਪੈਦਾ ਨਹੀਂ ਹੋਇਆ। ਸੁਣੋ ਬਾਣੀ ਵਿਚ, ਮੇਰੀ ਗੱਲ ਭੁੱਲ ਜਾਓ, ਬਾਣੀ ਦੀ ਸੁਣੋ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵ। ਕਥਾ ਕੀਰਤਨ ਸੁਣੀ, ਮਧਾਣੀ ਤਾਂ ਚਲਾਈ, ਗੁਰਦੁਆਰਿਆਂ ਵਿਚ ਫਿਰਿਆ, ਤੀਰਥਾਂ ਤੇ ਗਿਆ, ਦਾਨ ਪੁੰਨ ਕੀਤਾ, ਚੌਂਕੜੇ ਮਾਰੇ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵ। ਪਰ ਨਿੰਦਾ ਮੁਖਤੇ ਨੀ ਛੂਟੀ, ਨਿਭਲ ਪਈ ਸਭ ਸੇਵ। ਇਹ ਜਜਮੈਂਟ ਆਪ ਕਰਿਆ ਕਰ। ਗੁਰਦੁਆਰੇ ਆਉਂਦੇ ਹੋ, ਮੈਂ ਕਥਾ ਕਰਦੇ, ਕੀਰਤਨ ਕਰਦੇ, ਤੀਰਥਾਂ ਤੇ ਫਿਰਦੇ, ਥਰਮਾਮੀਟਰ ਤਾਂ ਲਾਵਾਂ, ਕਾਮ ਵਾਸ਼ਨਾ ਘਟੀ, ਕ੍ਰੋਧ ਘਟਿਆ, ਲੋਭ ਘਟਿਆ, ਘਟੇ ਤਾਂ ਜੇ ਆਤਮਾ ਬਲਵਾਨ ਹੋਵੇ, ਸ਼ਕਤੀ ਅੰਦਰ ਪੈਦਾ ਹੋਵੇ, ਇਹ ਕਰਨਾ ਤਾਂ ਤਾਂ ਹੀ ਸੀ ਸਭ ਕੁਝ, ਤੇਰੀ ਸੁਰਤ ਉੱਚੀ ਉੱਠਦੀ ਜਾਵੇ, ਆਤਮਾ ਬਲਵਾਨ ਹੁੰਦੀ ਜਾਵੇ, ਕਿਉਂਕਿ ਸਰੀਰ ਨੂੰ ਤਾਕਤ ਭੋਜਨ ਤੋਂ ਮਿਲਣੀ ਏ, ਮਨ ਨੂੰ ਤਾਕਤ ਭਜਨ ਤੋਂ ਮਿਲਣੀ ਏ। ਅਜਿਹੇ ਆਖੋ ਸਭ ਤੇ ਜਦੋਂ ਤਾਕਤਵਰ ਹੋ ਗਿਆ, ਇਹਨਾਂ ਪੰਜਾਂ ਨੇ ਫਿਰ ਅਧੀਨ ਹੋ ਜਾਣਾ। ਜਿੱਦਣ ਇਹ ਤਾਕਤਾਂ ਘਟਣ ਲੱਗ ਜਾਣ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਆਪੇ ਸਮਝਿਓ ਮਰਨ ਦੀ ਤਾਕਤ, ਦੈਵੀ ਗੁਣਾਂ ਦੀ ਤਾਕਤ, ਸੁਰਤ ਦੀ ਤਾਕਤ ਮੇਰੇ ਅੰਦਰ ਵਧਣ ਲੱਗ ਗਈ। ਖੂਨ ਘਟ ਗਿਆ, 13.4 ਚਾਹੀਦਾ ਬੰਦੇ ਦੇ ਅੰਦਰ ਨਾਰਮਲ ਖੂਨ, ਘੱਟ ਤੋਂ ਘੱਟ 13.8 ਰਹਿ ਗਏ। ਡਾਕਟਰ ਨੇ ਦਵਾਈਆਂ ਦਿੱਤੀਆਂ, ਆਇਰਨ ਦਿੱਤਾ, ਵਿਟਾਮਿਨ ਦਿੱਤੇ, ਜਦੋਂ ਘਟ ਗਿਆ ਖੂਨ, ਤੁਰਦੇ ਦੇ ਪੈਰ ਛਿੜਕਣ ਲੱਗ ਜਾਣਗੇ, ਚੱਕਰ ਆਉਣ ਲੱਗ ਜਾਣਗੇ, ਘਬਰਾਹਟ ਪੈਦਾ ਹੋਏਗੀ। ਗੋਲੀਆਂ ਖਾਧੀਆਂ, ਥੋੜੇ ਜੇ ਪੈਰ ਸਟੇਬਲ ਹੋ ਗਏ, ਚੱਕਰ ਆਉਣੇ ਘਟ ਗਏ, ਘਬਰਾਹਟ ਘਟ ਗਈ। ਮੇਰੇ ਕਹਿਣ ਦੀ ਗੱਲ ਹੈ, ਕੀ ਮੇਰੇ ਕਹਿਣ ਤੋਂ ਲੋੜ ਹੈ, ਤੁਸੀਂ ਆਪੇ ਸਮਝੋਗੇ। ਖੂਨ ਵੱਧ ਗਿਆ, ਅੱਜ ਕੇ ਆਖੋ ਸਪਨਾ, ਉਹ ਜਿਹੜੀ ਘਾਟ ਸੀ ਉਹ ਪੂਰੀ ਹੁੰਦੀ ਜਾ ਰਹੀ ਹੈ। ਜਿੱਦਣ ਪੂਰੀ ਹੋ ਗਈ, ਸਾਫ ਪੈਰਾਂ ਨੇ ਟਿਕ ਜਾਣਾ, ਚੱਕਰ ਆਉਣੇ ਬੰਦ ਹੋ ਜਾਣੇ, ਘਬਰਾਹਟ ਬੰਦ ਹੋ ਜਾਣੀ ਏ। ਜਿੱਦਣ ਭਜਨ ਦਾ ਅੰਦਰ ਪ੍ਰੇਮ ਗਿਆਨ ਬਣ ਗਿਆ, ਇਹਨੇ ਸ਼ਕਤੀ ਦੇ ਤੀ। ਇਹ ਮਾਇਆ ਜਿਹੜੀ ਡੋਲ ਲਾਉਂਦੀ ਫਿਰਦੀ ਹੈ, ਡੋਲਣੀ, ਪੈਰ ਹਿੱਲਣ ਤੋਂ ਹਟ ਜਾਣਗੇ, ਚੱਕਰ ਦਿੱਤੇ ਪਏ। ਚੱਕਰ ਤਾਂ ਇੰਨੇ ਆਏ ਪਏ ਤੁਹਾਨੂੰ, ਇੰਗਲੈਂਡ ਵਾਲੇ ਹੋ, ਅਮਰੀਕਾ ਵਾਲੇ ਹੋ, ਜਿੰਨੇ ਬਾਹਰ ਹੈ ਤੁਸੀਂ, ਇਹ ਬੱਸਾਂ ਬੁੱਸਾਂ ਦੀ ਤਾਂ ਸਪੀਡ ਪਿੱਛੇ ਰਹੇਗੀ, ਜਹਾਜ਼ਾਂ ਦੀ ਤਾਂ ਪਿੱਛੇ ਰਹੇਗੀ। ਤੁਹਾਡੇ ਜੇ ਕਿਤੇ ਮੀਟਰ ਲਾ ਦਿੰਦਾ ਨਾ ਰੱਬ ਅੰਦਰ, ਵੀ ਤੇਰੀ ਕੀ ਸਪੀਡ ਹੈ, ਮੀਟਰ ਏ ਫੁੱਟ ਜਾਂਦਾ। ਅੱਜ ਕੇ ਆਖੋ ਸਤਨਾਮ, ਇੰਨੀ ਨੱਠ ਵੱਜ, ਇੰਨਾ ਚੱਕਰ ਪਿਆ ਵਾ ਤੁਹਾਨੂੰ, ਇਹ ਕਿਉਂ ਪਿਆ ਹੋਇਆ? ਮਾਨਸਿਕ ਸਥਿਤੀ ਕਮਜ਼ੋਰ ਹੈ। ਇਹਦਾ ਜ਼ਿਕਰ ਅਗਲੀ ਤੁਕਾਂ ਵਿੱਚ ਖੁਲਾਸਾ ਹੋਊਗਾ, ਜਦੋਂ ਮਨ ਅਡੋਲ ਹੋ ਜਾਣਾ। ਅਡੋਲ ਕਦੋਂ? ਜਦੋਂ ਸ਼ਕਤੀ ਪੈਦਾ ਹੋ ਜਾਏ। ਉਹ ਸ਼ਕਤੀਆਂ ਦੇ ਦੋ ਰੂਪ ਹੈ, ਮੈਂ ਨਿਰਣਾ ਕਰਨ ਦੀ ਕੋਸ਼ਿਸ਼ ਕਰੂੰਗਾ। ਸ਼ਕਤੀ ਦੋ ਰੂਪਾਂ ਵਿੱਚ ਸਾਡੇ ਅੰਦਰ ਵਰਤਦੀ ਹੈ, ਪਰ ਗੁਰੂ ਅਮਰਦਾਸ ਮਹਾਰਾਜ ਉੱਚੀ ਸੁਰਤ ਨੂੰ ਵਧਾਲਿਆ ਵਧਾਣੀ, ਇਹ ਬਲਾਂ ਵਾਲਾ ਬੀਂਗਾ ਟੇਢਾ ਸੱਪ ਮਨ ਇਹਨੂੰ ਬਣਾ ਲਿਆ ਨੇਤਰਾ, ਤੇ ਸ਼ਬਦ ਰਿੜਕਿਆ। ਸ਼ਬਦ ਸਮੁੰਦਰ ਹੈ, ਕੋਈ ਪਾਰ ਪਾਏ ਨਹੀਂ ਸਕਦਾ। ਉਹ ਸ਼ਬਦ ਦੇ ਰਿੜਕੇ ਵਿੱਚੋਂ 14 ਰਤਨ ਨਿਕਾਲੇ ਹੋਣ। ਇਹਨਾਂ ਦੀ ਵਿਚਾਰ ਆਪਾਂ ਰਾਤ ਦੇ ਦੀਵਾਨ ਵਿੱਚ, ਕਿਹੜੇ ਰਤਨ ਨੇ, ਕਿਵੇਂ ਰਿੜਕਿਆ ਮਹਾਰਾਜ ਨੇ, ਕਿਵੇਂ ਇੱਥੇ ਤੱਕ ਗੁਰੂ ਅਮਰਦਾਸ ਪੁੱਜੇ। ਗੁਰੂ ਦੀ ਕਿਰਪਾ, ਤੁਹਾਡੀ ਸੰਗਤ ਦੀ ਕਿਰਪਾ, ਰਾਤ ਦੇ ਦੀਵਾਨ ਵਿੱਚ ਇਹ ਪੌੜੀ ਆਪਾਂ ਸੰਪੂਰਨ ਕਰਨ ਦੀ ਕੋਸ਼ਿਸ਼ ਕਰਾਂਗੇ। ਭੁੱਲਾਂ ਤੋਂ ਖਿਮਾ, ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਫਲੀ ਕਰਨ, ਸੁਣੇ ਹੋਏ ਬਚਨ ਸਾਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।